नानक आराधे आठ पहर गुण गावा। तू सुल्तान कहा हो मिया, तेरी कवन बड़ाई, जो तू दे सो कहा स्वामी। मैं मूरख कहन ना जाय, जो तू दे सो कहा स्वामी। मैं मूरख कहन ना जाय। परम सम्मान योग चवर छतर तख्त दे मालक साहिब सतगुरु श्री गुरु ग्रंथ साहिब सचे पातशाह जी दी पावन पवित्र चरण शरण विच हरि यश सरवण कर रहे गुरु सवारे सत संगी जनो अमृत गुरबाणी दा कीर्तन आप जी नू गुरु सवारिया ने सरवण कराया। आओ धन गुरु गोबिंद सिंह साहिब सचे पातशाह जी जिन्हां ने साडे ते कृपा करके होली दी थां ते महल्ले कढ़न दी सानू मर्यादा दित्ती और ऐसी बख्शिश कृपालु दातार जी ने कीती। खालसा पंथ ने हजूर दी उस बख्शिश नूं सांभिया और हर साल आनंदपुर साहिब दी धरती ते महला कढ़िया जांदा है, जिस लई असी ए भी शब्द वरतने आ खोला महला। खोली और खोला महला गुरु ग्रंथ साहिब दी बाणी विचों सिख इतिहास विचों आप जी नाल विचार सांझे करने ने। कृपा करके एकाग्रता दी दात बख्शो। बादशाह दरवेश गुरु गोबिंद सिंह सतगुरु कृपा करन साडे इस खिंडे हुए मन नूं पूर्ण टिका बख्श के अपने पवित्र बचना दी और इतिहास दी विचार आप ही कृपा करके करा लैन। साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी दा मकसद है हर मनुख मातर नूं उस एक परिपूर्ण परमेश्वर दे चरणा विच जोड़िया जाए ते एक ओ जो अदुती है जिस वर्गा होर दूजा कोई नहीं। ए कारण के गुरु ग्रंथ साहिब जी दी अमृत बाणी जदो प्रारंभ होई पहले बचन मेरे सतगुरु जी ने जो दर्ज कीते ओ है एक ओंकार। ओम शब्द बहुत पुराना है। इस शब्द दे तीन अखर बनाए गए। ओ तीन अखर सन ऊड़ा ऐड़ा और मम्मा ओम बना के इन्हां तीन अखरां दे भी अर्थ वख वख कर दिते गए। तीन अखरां नूं तीन देव रूप देवतियां दे रूप विच दे तीन शक्तियां दे रूप विच वंडिया। पर मेरे सतगुरु ने ओम शब्द दे नाल पहला एका पाया ओदे उत्ते कार खिंच दित्ती। एदा भाव ए सी ਕਿ ਗਿਣਤੀ ਵਾਲਾ ਏਕਾ ਪਾਇਆ, ਅੱਖਰਾਂ ਵਾਲਾ ਏਕਾ ਨਹੀਂ। ਗੁਰੂ ਗ੍ਰੰਥ ਸਾਹਿਬ ਕੇਵਲ ਇੱਕ ਐਸੇ ਮਹਾਨ ਮੁਰਸ਼ਦ ਨੇ ਜਿਨ੍ਹਾਂ ਦੀ ਆਰੰਭਤਾ ਅੰਕ ਤੋਂ ਸ਼ੁਰੂ ਹੁੰਦੀ ਹੈ, ਅੱਖਰ ਤੋਂ ਨਹੀਂ। ਕੋਈ ਵੀ ਬਾਣੀ ਤੁਸੀਂ ਆਰੰਭ ਕਰੋਗੇ, ਏਕਾ ਜਿਹੜਾ ਹੈ ਉਹ ਗਿਣਤੀ ਵਾਲਾ ਮਿਲੇਗਾ ਆਪਾਂ ਨੂੰ, ਅੱਖਰਾਂ ਵਾਲਾ ਨਹੀਂ। ਹਾਲਾਂਕਿ ਬਾਣੀ ਵਿਚ ਈੜੀ ਨੂੰ ਸਿਹਾਰੀ ਤੇ ਕੱਕਾ ਮੁਕਤਾ ਵੀ ਇਕ ਹੈ, ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਵੀ ਇਕ ਹੈ, ਈੜੀ ਨੂੰ ਸਿਹਾਰੀ ਤੇ ਕੱਕਾ ਔਂਕੜ ਵੀ ਇਕ ਹੈ। ਮੇਰੇ ਸਤਿਗੁਰੂ ਨੇ ਈੜੀ ਨੂੰ ਸਿਹਾਰੀ ਤੇ ਕੱਕਾ ਪਾ ਕੇ ਇਕ ਨਹੀਂ, ਉਨ੍ਹਾਂ ਨੇ ਗਣਤ ਵਾਲਾ ਏਕਾ ਲਿਆ, ਗਿਣਤੀ ਵਾਲਾ ਏਕਾ ਲਿਆ। ਜੇ ਕਿਤੇ ਹਜ਼ੂਰ ਈੜੀ ਸਿਹਾਰੀ ਕੱਕਾ ਪਾਉਂਦੇ, ਹੋ ਸਕਦਾ ਕੋਈ ਮਿਲਾਵਟ ਕਰਨ ਵਾਲਾ ਤਿੰਨ ਅੱਖਰਾਂ ਦੇ ਅਰਥ ਕੁਝ ਆਪਣੀ ਮਤ ਅਨੁਸਾਰ ਕਰਦਾ। ਇਕ ਦਾ ਮਤਲਬ ਹੈ ਕੇਵਲ ਇਕ, ਜਿਸ ਦਾ ਕੋਈ ਹੋਰ ਅਰਥ ਹੀ ਨਹੀਂ ਹੋ ਸਕਦਾ। ਇਕ ਦਾ ਅਰਥ ਹੈ ਜਿਹੜਾ ਅਦੁੱਤੀ ਏ, ਜਿਸ ਵਰਗਾ ਹੋਰ ਕੋਈ ਨਹੀਂ। ਸਭ ਤੋਂ ਵੱਡੀ ਕਿਰਪਾ ਕੀਤੀ ਗਿਣਤੀ ਵਾਲਾ ਹਜ਼ੂਰ ਨੇ ਏਕਾ ਲਿਆ। ਫਿਰ ਹੁਣ ਅਸੀਂ ਕਈ ਵਾਰੀ ਕਹਿੰਦੇ ਹਾਂ ਪਰਮਾਤਮਾ ਇਕ ਹੈ, ਚੇਤੇ ਰੱਖਿਓ ਕੇਵਲ ਇਕ ਨਹੀਂ ਨਾਲ ਅਦੁੱਤੀ ਹੈ। ਜੇ ਕੋਈ ਕਹਿ ਵੀ ਪਰਮਾਤਮਾ ਦੀ ਪਰਿਭਾਸ਼ਾ ਇਹ ਵੇ ਉਹ ਇਕ ਹੈ, ਵੇਖਣ ਨੂੰ ਤਾਂ ਇਸ ਧਰਤੀ ਦਾ ਸੂਰਜ ਵੀ ਇਕ ਹੈ, ਕਿ ਸੂਰਜ ਨੂੰ ਪਰਮਾਤਮਾ ਮੰਨਾਂਗੇ? ਫਿਰ ਇਸ ਗੱਲ ਨੂੰ ਥੋੜਾ ਜਿਹਾ ਗਹਿਰਾਈ ਨਾਲ ਸਮਝੀਏ। ਇਹ ਕਹਿ ਦਈਏ ਪਰਮਾਤਮਾ ਇਕ ਹੈ, ਇਸ ਧਰਤੀ ਦਾ ਸੂਰਜ ਇਕ ਹੈ, ਕੀ ਉਹ ਪਰਮਾਤਮਾ ਹੈ? ਇਸ ਧਰਤੀ ਦੇ ਉੱਤੇ ਸਾਗਰ ਉਹ ਇਕ ਹੈ, ਕੀ ਇਕ ਸਮੁੰਦਰ ਪਰਮਾਤਮਾ ਦਾ ਵਾਚਕ ਹੈ? ਇਸ ਧਰਤੀ ਦੇ ਨਾਲ ਇਕ ਚੰਦਰਮਾ ਦਾ ਸੰਬੰਧ ਹੈ, ਕੀ ਉਹ ਇਕ ਚੰਦਰਮਾ ਪਰਮਾਤਮਾ ਹੈ? ਇੱਥੇ ਚੇਤੇ ਰੱਖੋ ਇਸ ਧਰਤੀ ਦਾ ਇਕ ਸੂਰਜ ਹੈ, ਪਰ ਇਹ ਅਦੁੱਤੀ ਨਹੀਂ। ਇਸ ਤੋਂ ਬੜੇ ਵੱਡੇ ਸੂਰਜ ਰੱਬ ਨੇ ਹੋਰ ਪੈਦਾ ਕੀਤੇ ਨੇ। ਕਦੀ ਸੂਰਜ ਅਦੁੱਤੀ ਨਹੀਂ, ਇਸ ਵਰਗੇ ਕਰੋੜਾਂ ਸੂਰਜ ਮਿਲ ਜਾਣਗੇ, ਪਰ ਚੇਤੇ ਰੱਖਿਓ ਕਰੋੜਾਂ ਬ੍ਰਹਿਮੰਡਾਂ ਦੇ ਰੱਬ ਕਰੋੜਾਂ ਨਹੀਂ, ਕਰੋੜਾਂ ਬ੍ਰਹਿਮੰਡਾਂ ਦੇ ਸਾਜਣ ਵਾਲਾ ਰੱਬ ਕੇਵਲ ਇਕ ਹੈ। ਕਰੋੜਾਂ ਸੂਰਜ ਮਿਲ ਸਕਦੇ ਨੇ, ਪਰ ਕਰੋੜਾਂ ਪਰਮਾਤਮਾ ਨਹੀਂ। ਮੇਰੇ ਦਾਤਾ ਜੀ ਨੇ ਬਾਣੀ ਵਿਚ ਇਕ ਤੋਕੇ ਕਹਿਣ ਲੱਗੇ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਦਾਤੇ ਸ਼ਬਦ ਨਹੀਂ, ਇਕ ਵਚਨ, ਸਰਬ ਜੀਆਂ ਕਾ ਦਾਤਾ ਰੇ। ਕਹਿੰਦੇ ਨੇ ਬ੍ਰਹਿਮੰਡ ਕਰੋੜਾਂ ਨੇ, ਪਰ ਰੱਬ ਕਰੋੜਾਂ ਨਹੀਂ। ਕਰੋੜਾਂ ਬ੍ਰਹਿਮੰਡਾਂ ਨੂੰ ਰਚਣ ਵਾਲਾ ਕੇਵਲ ਇਕ ਓਅੰਕਾਰ ਹੈ। ਹਜ਼ੂਰ ਨੇ ਇਕ ਨਾਲ ਜੋੜਿਆ, ਤੇ ਉਸ ਇਕ ਨਾਲ ਜੋੜਨ ਦੇ ਲਈ ਕੁਝ ਸਾਡੀਆਂ ਬਾਹਰ ਦੀਆਂ ਰਸਮਾਂ ਸਨ। ਮੇਰੇ ਸਤਿਗੁਰੂ ਨੇ ਉਨ੍ਹਾਂ ਬਾਹਰ ਦੀਆਂ ਰਸਮਾਂ ਵਿਚੋਂ ਵੀ ਸਾਨੂੰ ਪ੍ਰੇਰਣਾ ਦੇ ਕੇ ਪਰਮਾਰਥ ਕਮਾਣ ਵਾਸਤੇ ਜੋੜ ਦਿੱਤਾ। ਉਦਾਹਰਣ ਦੇ ਤੌਰ ਤੇ ਆਉਣਾ ਖੋਲੀ ਖੋਲੇ ਮਹੱਲੇ ਵੱਲ ਹੈ, ਪਰ ਆਰੰਭ ਵਿਚ ਕੁਝ ਅਰਜ਼ ਕਰਨੀ ਚਾਹੁੰਦਾ। ਆਪ ਬਾਣੀ ਪੜਨ ਵਾਲੇ ਹੋ, ਆਦ ਕਾਲ ਤੋਂ ਸਿਆਣੇ ਲੋਕਾਂ ਨੇ ਸਮੇਂ ਦੀ ਵੰਡ ਕੀਤੀ। ਪਹਿਲਾਂ ਇਹਨੂੰ ਯੁੱਗਾਂ ਵਿਚ ਵੰਡਿਆ, ਬਾਬੇ ਦੇ ਸਾਹਮਣੇ ਯੁੱਗ ਆਏ। ਜਿਹੜੇ ਯੁੱਗ ਵਿਚ ਅਸੀਂ ਵਰਤਨੇ ਪਏ ਹਾਂ, ਉਹ ਯੁੱਗ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਿਲਕੁਲ ਮਾੜਾ ਨਹੀਂ ਕਿਹਾ। ਕਹਿਣ ਲੱਗੇ ਹੁਣ ਤਾਂ ਸਮੇਂ ਹੀ ਬੜਾ ਭਾਗਾਂ ਵਾਲਾ ਆ ਗਿਆ। ਪਹਿਲਾਂ ਜਪ ਤਪ ਯੱਗ ਕਰਨੇ ਪੈਂਦੇ ਸਨ, ਹੁਣ ਸਭ ਤੋਂ ਵੱਡਾ ਪੁੰਨ ਇਹ ਵੇ ਟਿਕ ਕੇ ਕਿਤੇ ਤੂੰ ਪਰਮਾਤਮਾ ਦਾ ਨਾਮ ਜਪ ਲਿਆ ਕਰ। ਇਹ ਯੁੱਗ ਸਭ ਤੋਂ ਵੱਡਾ ਸੀ। ਅਸੀਂ ਰੋਜ਼ ਪੜ੍ਹਦੇ ਸੁਣਦੇ ਹਾਂ ਕਿ ਕੱਲ ਮੈਂ ਏਹੋ ਪੁੰਨ ਗੁਣ ਗੋਬਿੰਦ ਗਾਏ। ਹਜ਼ੂਰ ਨੇ ਕਿਹਾ ਅਬ ਕੱਲੂ ਆਇਓ ਰੇ, ਵਤਰ ਦਾ ਸਮਾਂ ਆ ਗਿਆ। ਇਕ ਨਾਮ ਬੋਵੋ ਬੋਵੋ। ਸਤਿਗੁਰੂ ਨੇ ਚਾਰ ਯੁੱਗਾਂ ਦੀ ਗੱਲ ਕਰਕੇ ਜਿਸ ਯੁੱਗ ਵਿਚ ਅਸੀਂ ਵਰਤਨੇ ਪਏ ਹਾਂ, ਉਸ ਯੁੱਗ ਨਾਲ ਸਾਨੂੰ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਫਿਰ ਇਨਸਾਨ ਨੇ ਇਸ ਯੁੱਗਾਂ ਦੇ ਸਮੇਂ ਨੂੰ ਸਦੀਆਂ ਵਿਚ ਵੰਡਿਆ। ਇਕ ਸੌ ਸਾਲ ਦੀ ਇਕ ਸਦੀ ਬਣਾਈ, ਇਕ ਸਾਲ ਨੂੰ ਬਾਰਾਂ ਮਹੀਨਿਆਂ ਵਿਚ ਵੰਡਿਆ, ਬਾਰਾਂ ਮਹੀਨਿਆਂ ਦੇ ਇਨੇ ਚਾਰ ਹਫ਼ਤੇ ਬਣਾਏ, ਇਕ ਹਫ਼ਤੇ ਨੂੰ ਸੱਤ ਵਾਰਾਂ ਵਿਚ ਵੰਡਿਆ। ਕੇਵਲ ਸੱਤ ਵਾਰ ਨਹੀਂ, ਬੰਦੇ ਨੇ ਦਿਨ ਤੇ ਰਾਤ ਦੇ ਚਾਰ ਚਾਰ ਪੈਰ, ਅੱਠ ਪੈਰ ਬਣਾ ਕੇ ਇਹਨੂੰ ਨਿਮਖ ਘੜੀ ਵਿਸ਼ੇ ਚਸਿਆਂ ਤੱਕ ਵੰਡ ਦਿੱਤਾ। ਮੇਰੇ ਸਤਿਗੁਰੂ ਦੇ ਸਾਹਮਣੇ ਜਦੋਂ ਬਾਰਾਂ ਮਹੀਨੇ ਆਏ, ਤੇ ਉਹਨਾਂ ਬਾਰਾਂ ਮਹੀਨਿਆਂ ਦੀ ਇਹੋ ਜਿਹੀ ਤਰਤੀਬ ਦਿੱਤੀ ਕਿ ਇਕ ਇਕ ਮਹੀਨੇ ਕੋਈ ਸਾਈਂ ਦਾ ਨਾਮ ਕਮਾ ਸਕੇ ਤੇ ਉਹ ਪਰਮਾਤਮਾ ਦੇ ਚਰਨਾਂ ਤੱਕ ਪਹੁੰਚ ਸਕਦਾ ਹੈ। ਸੱਤ ਵਾਰ ਲੋਕ ਮੰਨਦੇ ਨੇ, ਮੇਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੱਤ ਵਾਰ ਉਚਾਰਨ ਕਰ ਦਿੱਤੇ। ਉਹ ਭਲਿਆ ਤੂੰ ਦੋ ਤੁਕਾਂ ਇੱਕ ਵਾਰ ਦੀਆਂ ਰੋਜ਼ ਚੇਤੇ ਕਰ, ਤੇ ਸੱਚ ਜਾਣੀ ਹਫ਼ਤੇ ਬਾਅਦ ਤੇਰੇ ਅੰਦਰ ਖੇੜਾ ਬਣ ਜਾਏਗਾ। ਸਮੇਂ ਨੂੰ 8 ਪਹਿਰਾਂ ਵਿਚ ਵੰਡਿਆ। ਮੇਰੇ ਸਤਿਗੁਰੂ ਨੇ ਜ਼ਿੰਦਗੀ ਦੇ 4 ਪਹਿਰ ਬਣਾ ਕੇ ਦਿਨ ਦੀ ਗੱਲ ਨਾ ਕੀਤੀ, 4 ਪਹਿਰ ਰਾਤ ਜ਼ਿੰਦਗੀ ਨੂੰ ਕਹਿ ਕੇ ਬੰਦੇ ਦੇ ਜੀਵਨ ਨੂੰ 4 ਪਹਿਰਾਂ ਰਾਹੀਂ ਵੀ ਉਪਦੇਸ਼ ਦੇ ਦਿੱਤਾ। ਆਪਾਂ ਪੰਛੀ ਚਾਤਕ ਮਾਰਨੀ ਹੈ, ਸਭ ਤੋਂ ਪਹਿਲਾਂ ਤੱਕੋ 12 ਮਾਹ। ਅਸੀਂ ਮਾਂਝ ਰਾਗ ਵਿਚ ਗੁਰੂ ਅਰਜੁਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ 12 ਮਾਹ ਸਰਵਣ ਕਰਨੇ। ਜੇ ਸਾਰੇ 12 ਮਾਹ ਦਾ ਨਿਚੋੜ ਕਿਸੇ ਸੱਜਣ ਨੇ ਪੜਨਾ ਤੇ ਉਹ 12 ਮਾਹ ਦੀ ਪਹਿਲੀ ਤੁਕ ਪੜ ਲੈ, ਸੱਚ ਜਾਣੋ ਪਹਿਲੀ ਤੁਕ ਹੀ ਅੰਦਰ ਦੀ ਵੇਦਨਾ ਹੈ ਕਿ ਮੇਰੇ ਸਾਈਆਂ ਆਪਣੇ ਕਰਮਾਂ ਕਰਕੇ ਵਿਛੜਿਆ, ਆਪਣੇ ਕਰਮ ਹੁਣ ਇੰਨੇ ਚੰਗੇ ਨੀ, ਕਰਮਾਂ ਕਰਕੇ ਮਿਲ ਸਕੀਏ, ਕਰਮਾਂ ਕਰਕੇ ਵਿਛੜ ਜ਼ਰੂਰ ਗਏ ਆ, ਮਿਲ ਸਕਨੇ ਆ ਕੇਵਲ ਤੇਰੀ ਕਿਰਪਾ ਨਾਲ। ਪਹਿਲੀ ਤੁਕ ਅਸੀਂ ਪੜਨੇ ਆ ਕਿ ਕਿਰਤ ਕਰਮ ਕੇ ਵਿਛੜੇ, ਆਪਣੇ ਕਰਮਾਂ ਕਰਕੇ ਵਿਛੜਿਆ, ਕਰ ਕਿਰਪਾ ਮਿਲੋ ਰਾਮ, ਕਰਮਾਂ ਕਰਕੇ ਵਿਛੜਿਆ ਕਿਰਪਾ ਕਰਕੇ ਮਿਲਾ ਲਓ। ਫਿਰ ਇੱਕ ਇੱਕ ਮਹੀਨੇ ਦੀ ਇੱਕ ਇੱਕ ਤੁਕ ਪੜੋ। ਆਉਣਾ ਮੈਂ ਹੋਲੀ ਔਰ ਹੋਲੇ ਮਹੱਲੇ ਸਬੰਧੀ ਹੈ, ਸਿਰਫ ਆਰੰਭ ਵਿਚ ਅਰਜ਼ ਕਰਨੀ ਚਾਹੁੰਦਾ ਵਾ, ਜਿਹੜੇ ਅਸੀਂ ਜੋੜ ਵੇਲੇ ਵੀ ਮਨਾਨੇ ਆ, ਇਨ੍ਹਾਂ ਦਾ ਮਕਸਦ ਵੀ ਕੇਵਲ ਪ੍ਰਭੂ ਦੇ ਚਰਨਾਂ ਵਿਚ ਜੁੜਨਾ ਸੀ। 12 ਮਹੀਨੇ ਨੇ, ਮਨੁੱਖ ਅੰਦਰੋਂ ਤੜਫਦਾ ਲੁੜਛਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਤੈਨੂੰ ਸ਼ਾਂਤੀ ਮਿਲ ਸਕਦੀ ਏ ਕੇਵਲ ਆਨੰਦ ਨਾਲ। ਇਹ ਪੁੱਛਦਾ ਉਹ ਆਨੰਦ ਕਿੱਥੋਂ ਮਿਲੇ? ਗੁਰੂ ਜੀ ਨੇ ਪਹਿਲੇ ਮਹੀਨੇ ਵਿਚ ਸਾਡੀ ਮੰਜ਼ਿਲ, ਸਾਡਾ ਮੁਕਾਮ ਮੁਕਰਰ ਕੀਤਾ ਤੇ ਜਦੋਂ 12ਵਾਂ ਮਹੀਨਾ ਆਇਆ ਤੇ ਸੱਚ ਜਾਣੋ ਕਮਾਈ ਕਰਨ ਵਾਲੇ ਨੂੰ ਉਹ ਮੰਜ਼ਿਲ ਮਿਲ ਗਈ। ਪਹਿਲਾਂ ਮਹੀਨੇ ਦੀ ਪਹਿਲੀ ਤੁਕ ਅਸੀਂ ਪੜ੍ਹਨੇ ਆ ਕਿ ਸਿੱਖ ਦੀ ਮੰਜ਼ਿਲ ਹੈ ਆਨੰਦ। ਤਾਂ ਹੀ ਬਚਨ ਪੜ੍ਹੇ ਜਾਂਦੇ ਨੇ ਕਿ ਚੇਤ ਗੋਵਿੰਦ ਆਰਾਧਿਐ ਹੋਵੇ ਆਨੰਦ ਘਣਾ। ਜੇ ਤੂੰ ਆਰਾਧਨ ਦੀ ਜਾਂਚ ਨਹੀਂ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਵੈਸਾਖ ਆਇਆ, ਕਹਿਣ ਲੱਗੇ ਤੇਰੇ ਅੰਦਰ ਨੂੰ ਧੀਰਜ ਇਸ ਕਰਕੇ ਨਹੀਂ ਕਿਉਂਕਿ ਤੇਰੇ ਅੰਦਰ ਪ੍ਰੇਮ ਦੀ ਘਾਟ ਹੈ। ਵੈਸਾਖ ਧੀਰਨ ਕਿਉਂ ਵਾਢੀਆਂ, ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ। ਜੇਠ ਦਾ ਮਹੀਨਾ ਆ ਗਿਆ, ਦਿਨ ਬੜੇ ਵੱਡੇ ਸਨ, ਗਰਮੀ ਬਹੁਤ ਪੈਣ ਲੱਗੀ। ਗੁਰੂ ਸਾਹਿਬ ਕਹਿਣ ਲੱਗੇ ਇਨ੍ਹਾਂ ਵੱਡੇ ਦਿਨਾਂ ਵਿਚ ਇੱਕ ਗੱਲ ਸਮਝ ਲੈ, ਸਭ ਤੋਂ ਵੱਡੇ ਪਰਮਾਤਮਾ ਦਾ ਲੜ ਪਕੜ ਲੈ। ਸੱਚ ਜਾਣੀ ਜਿਹੜਾ ਉਹਦਾ ਲੜ ਪਕੜ ਲੈਣ, ਉਨ੍ਹਾਂ ਨੂੰ ਜਮਦੂਤ ਕਦੀ ਵੀ ਆਪਣੀ ਫਾਈ ਵਿਚ ਬੰਨ ਨਹੀਂ ਸਕਦਾ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਅਸਾੜ ਆਇਆ ਤਪਦਾ, ਗਰਮ ਲੂ ਚੱਲੀ। ਮੇਰੇ ਗੁਰੂ ਸਾਹਿਬ ਕਹਿਣ ਲੱਗੇ ਨਹੀਂ, ਉਨ੍ਹਾਂ ਨੂੰ ਪੁੱਛ ਕੇ ਦੇਖ ਜਿਹੜੇ ਇਸ ਲੂ ਵਿਚ ਵੀ ਅੰਦਰੋਂ ਠੰਡੇ ਨੇ। ਤੇ ਮਹਾਰਾਜ ਕਹਿਣ ਲੱਗੇ ਤਪਦੇ ਉਹ ਨੇ, ਅਸਾੜ ਤਪੰਦਾ ਤਿਸ ਲੱਗੇ ਹਰ ਨਹਾ ਨਾ ਜਿਨ੍ਹਾਂ ਪਾਸ। ਸੌਣ ਦਾ ਮਹੀਨਾ ਆਇਆ, ਨਿਰਿਮ ਜਿਮ ਬਰਸਾਤ ਹੋਈ, ਇੱਕ ਇੱਕ ਬੂੰਦ ਧਰਤੀ ਦੀ ਤੈ ਵੀ ਚਲੀ ਗਈ। ਬਨਸਪਤੀ ਮੌਲੀ, ਹਜ਼ੂਰ ਕਹਿਣ ਲੱਗੇ ਬਾਹਰ ਖੇਤਾਂ ਵੀ ਝਾਤੀ ਮਾਰਨ ਵਾਲਿਆ, ਤੂੰ ਤੇ ਸੌਣ ਵਿਚ ਵੀ ਤਪਣਾ ਪਿਆ, ਕਣੀਆਂ ਪੈਂਦੀਆਂ ਨੇ। ਰੱਬ ਅੱਗੇ ਅਰਦਾਸ ਕਰ ਕਿਤੇ ਗੁਰੂ ਦੇ ਚਰਨਾਂ ਨਾਲ ਜੁੜ ਜਾ ਤੇ ਤੇਰੇ ਅੰਦਰ ਵੀ ਖੇੜਾ ਆ ਜਾਏ। ਕਹਿਣ ਲੱਗੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਅੱਗੋਂ ਆ ਗਿਆ ਪਾਦੋਂ ਦਾ ਮਹੀਨਾ, ਪਾਦੋਂ ਵਿਚ ਤਰਾਟ ਕਾਸ਼ੀ, ਕਦੀ ਬੱਦਲ ਬੰਨਾ ਕਦੀ ਧੁੱਪ ਨਿਕਲਣੀ, ਪਿੰਡੇ ਤੇ ਪਿੱਤ ਨਿਕਲੀ। ਜਦੋਂ ਸੂਰਜ ਦੀਆਂ ਕਿਰਨਾਂ ਪਈਆਂ ਤੇ ਬੰਦਾ ਵਿਲ ਪੁੱਠਿਆ। ਸਾਹਿਬ ਨੇ ਕਿਹਾ ਇੱਕ ਖੁੰਮਸ ਹੈ ਭਾਦੋਂ ਦਾ, ਇੱਕ ਖੁੰਮਸ ਹੈ ਜਿਹੜੇ ਭਰਮ ਵਿਚ ਪੈ ਜਾਣ ਮਰਨ ਤੋਂ ਬਾਅਦ ਦਾ। ਪਿਆਰਿਆ, ਜੇ ਤੂੰ ਸਾਈਂ ਨੂੰ ਚੇਤੇ ਨਾ ਕੀਤਾ, ਲੱਖਾਂ ਅਡੰਬਰ ਕਰ ਲਈ ਤੇ ਇਸ ਕਿਸੇ ਅਰਥ ਨਹੀਂ। ਭਾਦੋਂ ਵਿਚ ਕਹਿਣ ਲੱਗੇ ਭਾਦਵੇਂ ਭਰਮ ਭੁਲਾਣੀਆਂ, ਦੂਜਾ ਲੱਗਾ ਖੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਅਸੋਂ ਆ ਗਿਆ, ਨਾ ਗਰਮੀ ਸੀ ਨਾ ਜ਼ਿਆਦਾ ਸਰਦੀ ਸੀ, ਲੋਕ ਗਰਮੀ ਤੋਂ ਛੁਟਕਾਰਾ ਪਾ ਗਏ। ਸਾਹਿਬ ਕਹਿਣ ਲੱਗੇ ਤੇਰੇ ਚਿਹਰੇ ਤੇ ਖੇੜਾ, ਉਧਰ ਤੇਰੀ ਫਸਲ ਪੱਕਦੀ ਏ, ਕਿੰਨਾ ਚੰਗਾ ਹੁੰਦਾ ਕਿਤੇ ਅਸੋਂ ਦੇ ਮਹੀਨੇ ਵਿਚ ਇਕ ਉਛਾਲਾ ਉੱਠਦਾ, ਇਸ ਗਰਮੀ ਤੋਂ ਇਸ ਵਕਾਰਾਂ ਦੀ ਤਪਿਸ਼ ਤੋਂ ਬਾਅਦ ਕਿਤੇ ਪਰਮਾਤਮਾ ਪਤੀ ਦੀ ਤੈਨੂੰ ਚਰਨ ਨਸੀਬ ਹੋ ਜਾਂਦੇ। ਸਾਹਿਬ ਨੇ ਕਿਹਾ ਅਸੋਂ ਪ੍ਰੇਮ ਉਮਾੜਾ ਕਿਉਂ ਮਿਲਿਆ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਉਧਰੋਂ ਕੱਤਕ ਦਾ ਮਹੀਨਾ ਆ ਗਿਆ, ਸਤਿਗੁਰੂ ਨੇ ਨਾਲ ਹੀ ਕਹਿ ਦਿੱਤਾ ਭਲਿਆ ਕਿ ਕਰਮ ਤੂੰ ਕਰਨੇ ਤੇ ਫਲ ਕਿਸੇ ਹੋਰ ਨੇ ਭੋਗਣਾ ਹੈ। कत्तिक कर्म कमावणे दोष न काहू जोग परमेश्वर ते भुलिया व्यापन सबे रोग। मंगर दा महीना आया लोग कोई सौखे हो गए हाड़ी खो चुकी सी खेतां दे विच फसल बीजी जा चुकी है। साहब कहन लगे भलिया तेरे लिए मंगर तां चंगा है जे परमात्मा पति दे कोल तू बह पुछ कदी उन्हां तों जेड़ियां मंगर माहे सुहंदियां हर पीर संग बैठड़ियां तिनकी शोभा क्या गणी जे साहिब मिलड़ियां। अगो आ गया पोह पोह विच पै ककर उस ककर ने परत के फिर रुख सुकाए उस ककर ने फिर खुशकी पैदा कीती। हजूर ने कहा नहीं ए समा कदी खाड विच आया सी उजो तेज लू ने तेरे फसलां नू सुका के रख दिता हुण पैंदे ककर ने तेनू सुका दिता। प्यारिया खाड उन्हां लई तपदा जेड़े रब दे गले नाल नहीं जुड़े ते पोह दा ककर उन्हां नू कुछ नहीं कहिंदा जेड़े साईं दे गले नाल मिल गए। पोख तुखार ना व्यापी कंठ मिलिया हर ना। अगे आ गया माघ दा महीना रुत थोड़ी जी बदल लगी बंदे ने माघ दे महीने विच तुर पिया तीर्थ इशनान करन कोई दान करन कोई पुन करन। मेरे गुरु अर्जुन साहिब कहन लगे नहीं 68 तीर्थां ते जान दी जरूरत नहीं भलिया तू एक कम कर आद काल तो लोग तीर्थां विच नहाउंदे ने पिंडे दी मैल उतरी पर अंदर दी मलीनता नहीं गई आ माघ दे महीने विच कदी बंदगी करन वालियां दी धूड़ विच इशनान कर एवें दाने पैसे दान प्या करना चार दिन गुरु गुरु जप फिर ओनू सुन जिदन तेरे पले कुछ आ जाए उदन किसे नू नाम दा दान भी दे दे। साहब ने उत्थे फिर बचन क्या माघ मजन संग साधुआ धूड़ी कर इशनान हर का नाम त्याय सुन सबना नू करदा। अगो आ गया फगुन बारवा महीना आ गया जग्यासु दी मंजिल आ गई जेड़ा मुकाम जेड़ी अरंभता मिथ के चलिया सी चेत दे महीने विच अज ओ जग्यासु जेड़ा कह रहा सी दाता किरत कर्म के विछड़े कर किरपा मेलो राम ते गुरु जी ने कहा चेत गोविंद अराधिया होवे आनंद घना अज फगण आया बसंत रुत आई लोक होली दा रंग पान लगे ते अंदरों रंगिया होया कहिंदा फलगुण आनंद उपार जना हर सज्जन प्रगटिया। चेत विच सज्जन मिलिया नहीं चेत विच केवल साधना कर ली क्या है फगण विच साधना तो बाद साधक साधक तो बाद अज सिद्ध बन गया है। तीन शब्द ने साधना साधक ते सिद्ध। साधना दा अर्थ आप समझदे हो के काल कमाई करनी साधक तीन शब्द ने सस्सा तद्दा ते कक्का। सस्से दा अर्थ है जेड़ा सावधान है तद्दे दा अर्थ है अपने धर्म विच ते कक्के दा अर्थ है ओ धर्म जेड़ा इहदी कल्याण करदा होवे। साधक दा अखरी अर्थ है जो सावधान है धर्म विच ते केड़ा धर्म कर्म कांडी नहीं जेड़ा धर्म एदी कल्याण कर सकदा होवे। फगुण आ गया ते साहिब कहन लगे फलगुण आनंद उपार जना खर सज्जन प्रगति आए। महाराज किवें आनंद आ गया किवें सज्जन आए कहन लगे जेड़ी गल गुरु अर्जुन देव ने चेत दे महीने विच कही सी के संत जना मिल पाईया रसना नाम भना अगे कहन लगे संत सहाई राम के कर किरपा दिया मिला है। चेत दियां पहला दो तुकां पढ़ो ते फगण दियां दो तुकां पढ़ो। मैं कहना वा के चेत दियां पहलियां दो तुकां विच जग्यासु ने मंजिल मिथी है ते फगुण दे महीने विच इस नू मुकाम हासिल हो गया है। मेरे सतगुरु ने 12 महीनियां विच भी सानू एक नाल जोड़िया हुण असी हफ्ते दे 7 दिन वेने। गुरमुखो मैं त्यूक मात्र सिर्फ चलना है भावे इस दा विस्तार जितना मर्जी कर लो। 7 दिन ने असी सोमवार तो शुरू करने हैं पर गुरु ग्रंथ साहिब ने हफ्ता एतवार तो शुरू कीता है। किन ने भलिया आ 7 दिन ने तेरे सामने तू एक एक दिन किते कमा लै। महाराज ओ किवें पहला बचन कीता कहन लगे आदित करै भगत आरंभ एतवार आ गया है अज देख तू छुट्टी दा दिन कहना एतवार वाले दिन तू भगती आरंभ कर दे। आदित करै भगत आरंभ काया मंदिर मनसा थम। सोमवार आ गया एतवार सूरज दा दिन है सोमवार चंद्रमा दा दिन है सोमवार सस अमृत झरै चाखत बेग सगल बिखरै ਐਤਵਾਰ ਨੂੰ ਭਗਤੀ ਆਰੰਭ ਕਰ ਦੇ, ਸੋਮਵਾਰ ਨੂੰ ਰੱਬ ਮੇਰ ਕਰੇ ਤੇਰੇ ਅੰਦਰ ਅੰਮ੍ਰਿਤ ਦੀਆਂ ਬੂੰਦਾਂ ਸਿੰਜੀਆਂ ਜਾਣ, ਸੋਮਵਾਰ ਸਸ ਅੰਮ੍ਰਿਤ ਚਰੈ ਚਾਖਤ ਬੇਗ ਸਗਲ ਬਿਖਾਰੈ। ਅੱਗੇ ਆ ਗਿਆ ਮੰਗਲ, ਕਹਿਣ ਲੱਗੇ ਮੰਗਲਵਾਰੇ ਲੇ ਮਖੀਤ ਪੰਚ ਚੋਰ ਕੀ ਜਾਣੈ ਰੀਤ। ਮੰਗਲਵਾਰ ਆਇਆ ਕਿਲੇ ਨੂੰ ਪੱਕਿਆ ਕਰ, ਕਿਤੇ ਤੇਰੇ ਸ਼ਰੀਰ ਕਿਲੇ ਨੂੰ ਪੰਜ ਚੋਰ ਨਾ ਠਾਕੇ ਲੈ ਜਾਣ। ਬੁੱਧਵਾਰ ਆ ਗਿਆ, ਕਹਿਣ ਲੱਗੇ ਬੁੱਧਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮੈਂ ਹਰਕਾ ਬਾਸ। ਬੁੱਧਵਾਰ ਖੇੜੈ ਕਦੀ ਹਿਰਦੇ ਕੌਲ ਵਿਚ ਸਾਈ ਦੇ ਦੀਦਾਰ ਪਾ। ਬ੍ਰਹਸਪਤਵਾਰ ਆ ਗਿਆ, ਕਹਿਣ ਲੱਗੇ ਐਵੇਂ ਡਰੀ ਜਾਣੈ ਵੀਰਵਾਰ ਤੋਂ, ਇੰਨਾ ਕੁ ਸਿਮਰਨ ਕਰ ਜਿੰਨੀ ਪਾਪਾਂ ਦੀ ਮੈਲ ਇਕੱਠੀ ਕੀਤੀ ਏ, ਅੱਜ ਵੀਰਵਾਰ ਵਾਲੇ ਦਿਨ ਸਾਰੀ ਧੋ ਦੇ। ਸਾਡੇ ਲੋਕ ਵੀਰਵਾਰ ਸਿਰ ਨਹੀਂ ਧੋਂਦੇ, ਗੁਰੂ ਕਹਿੰਦਾ ਨਹੀਂ, ਸਰੀਰ ਦੇ ਨਾਲ ਨਾਲ ਵੀਰਵਾਰ ਅੰਦਰ ਨੂੰ ਵੀ ਅੱਜ ਧੋ ਕੇ ਰੱਖ ਦੇ। ਬ੍ਰਹਸਪਤ ਬਿਖਿਆ ਦੇ ਬਹਾਏ ਤੀਨ ਦੇਵ ਏਕ ਸੰਗ ਲਾਏ। ਅੱਗੇ ਆ ਗਿਆ ਸ਼ੁਕਰਵਾਰ, ਲੋਕ ਵਰਤ ਰੱਖਣ ਤੁਰੇ। ਸਾਹਿਬ ਨੇ ਕਿਹਾ ਨਹੀਂ, ਸੁਕ੍ਰਿਤ ਸੁਹਾਰੈ ਸੋ ਇਹ ਵਰਤ ਚੜੈ, ਅੰਨ ਦਿਨ ਆਪ ਸਿਓ ਲੜੈ, ਤੈਨੂੰ ਸ਼ੁਕਰਵਾਰ ਅੰਦਰ ਲੜਨ ਦੀ ਜਾਚ ਆ ਜਾਏ। ਅੱਗੇ ਆ ਗਿਆ ਸਤਵਾਂ ਦਿਨ ਸ਼ਨਿਚਰ, ਕਹਿਣ ਲੱਗੇ ਥਾਵਰ ਥਿਰਕਰ ਰਾਖੈ ਸੋਏ, ਸੋਮਵਾਰ ਤੋਂ ਬਾਅਦ ਤੂੰ ਚੱਲਿਆ ਹੈ, ਇੱਕ ਇੱਕ ਦਿਨ ਤੂੰ ਮਿਥਿਆ, ਐਤਵਾਰ ਤੇਰੀ ਆਰੰਭਤਾ ਸੀ। ਐਤਵਾਰ ਕਿਹਾ ਕਿ ਆਦਿਤ ਕਰੈ ਭਗਤ ਆਰੰਭ, ਤੇ ਸਤਵੇਂ ਦਿਨ ਕਹਿਣ ਲੱਗੇ ਥਾਵਰ ਥਿਰਕਰ ਰਾਖੈ ਸੋਏ, ਜੋਤ ਦੀ ਵਟੀ ਕੱਟ ਮੈਂ ਜੋਏ। ਪਿਆਰਿਆ ਤੂੰ ਸੱਤ ਦਿਨ ਕਮਾ, ਬਾਹਰ ਧੱਕੇ ਖਾਨੇ, ਸੱਤਾਂ ਦਿਨਾਂ ਵਿਚ ਤੇਰੇ ਅੰਦਰ ਨਾਮ ਦੀ ਜੋਤ ਜਗ ਸਕਦੀ ਹੈ। ਹਜ਼ੂਰ ਨੇ 12 ਮਖੀਨਿਆਂ ਨਾਲ ਇੱਕ ਨਾਲ ਜੋੜਿਆ, 7 ਦਿਨਾਂ ਵਿਚ ਇੱਕ ਨਾਲ ਜੋੜਿਆ, ਅਸੀਂ 7 ਦਿਨਾਂ ਨੇ ਇੱਕ ਦਿਨ ਤੇ ਰਾਤ ਦੇ 4-4 ਪਹਿਰ ਬਣਾ ਦਿੱਤੇ। ਤੇ ਬਾਬੇ ਫਰੀਦ ਨੇ ਕੂ ਕਿਹਾ, ਉਹ ਭਲਿਆ ਤੂੰ ਪਹਿਰ ਹੀ ਸਾਂਭ ਲੈ, ਕਿਉਂਕਿ 4 ਗਵਾਇਆ ਹੰਡ ਕਹਿ, 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪਿਆਰਿਆ ਕੇਵਲ 4 ਪੈਰ ਦਿਨ ਤੇ ਰਾਤ, 8 ਪੈਰ ਨਹੀਂ, ਤੇਰੀ ਜ਼ਿੰਦਗੀ ਦੇ 4 ਪੈਰ ਨੇ। ਇੱਕ ਇੱਕ ਪੈਰ ਦਾ ਜ਼ਿਕਰ ਕੀਤਾ, ਪਹਿਲਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਦੂਜਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਤੀਜਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਧਨ ਜੋਬਨ ਸਿਓ ਚਿੱਤ, ਚੌਥੇ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਇੱਕ ਇੱਕ ਤੁਕ 12 ਮਹੀਨਿਆਂ ਰਾਹੀਂ ਇੱਕ ਨਾਲ ਜੋੜਿਆ, ਪਿਆਰਿਓ 7 ਵਾਰਾਂ ਨਾਲ ਇੱਕ ਨਾਲ ਜੋੜਿਆ, 4 ਪਹਿਰਾਂ ਨਾਲ ਇੱਕ ਨਾਲ ਜੋੜਿਆ, ਤੇ ਕੇਵਲ ਦਿਨ ਮਹੀਨੇ ਹਫ਼ਤੇ ਜਾਂ ਸਦੀਆਂ ਨਹੀਂ, ਮੇਰੇ ਸਤਿਗੁਰੂ ਨੇ ਜੋ ਅਸੀਂ ਕਰਮ ਕਰਦੇ ਸਾਂ ਦੁਨਿਆਵੀ, ਸਾਡੇ ਕਰਮਾਂ ਵਿਚ ਵੀ ਸਾਨੂੰ ਇੱਕ ਨਾਲ ਜੋੜ ਦਿੱਤਾ। ਇੱਕ ਅਰਜ਼ ਮੈਂ ਗੁਰੂ ਗ੍ਰੰਥ ਸਾਹਿਬ ਵਿਚੋਂ ਕਰਨੀ ਹੈ, ਆਪ ਬਾਣੀ ਦੇ ਸਰੋਤੇ ਬੈਠੇ ਹੋ, ਕਈ ਸੱਜਣਾਂ ਨੇ ਇਹ ਬਚਨ ਕਈ ਵਾਰੀ ਸੁਣਿਆ ਵੀ ਹੋਣਾ ਹੈ। ਗੁਰੂ ਗ੍ਰੰਥ ਸਾਹਿਬ ਦੇ ਮੇਨ ਰਾਗ 31 ਨੇ ਸਰਲੇਖ ਵਾਲੇ, ਪਰ ਉਂਝ ਚੇਤੇ ਰੱਖੋ ਗੁਰਮੁਖ ਬੈਠੇ ਨੇ ਕੀਰਤਨ ਵਾਲੇ। ਗੌੜੀ ਦੇ 12 ਪ੍ਰਕਾਰ ਨੇ, ਬਸੰਤ ਖੰਡੋਲ ਖੈ, ਇਸ ਤੋਂ ਇਲਾਵਾ ਰਾਮਕਲੀ ਦੱਖਣੀ ਖੈ, ਅਨੇਕਾਂ ਜਿਹੜੇ ਨੇ ਇਹਨਾਂ ਰਾਗਾਂ ਦੇ ਨਾਲ ਹਜ਼ੂਰ ਨੇ ਰਾਗ ਦਰਜ ਕੀਤੇ। ਪਰ ਦੇਖੋ ਸਾਡੇ ਕਲਚਰ ਵਿਚ, ਸਾਡੇ ਸਭਿਆਚਾਰ ਰਾਹੀਂ ਮੇਰੇ ਗੁਰੂ ਨੇ ਫਿਰ ਇੱਕ ਨਾਲ ਜੋੜਿਆ। ਮੈਂ 2 ਕੁ ਉਦਾਹਰਣਾਂ ਅਰਜ਼ ਕਰਕੇ ਅੱਗੇ ਤੁਰਨਾ। ਗੁਰੂ ਗ੍ਰੰਥ ਸਾਹਿਬ ਦਾ ਵਡਹੰਸ ਰਾਗ ਅਸੀਂ ਪੜ੍ਹਨੇ, ਪਹਿਲਾਂ ਸਭ ਤੋਂ ਆਉਂਦੀਆਂ ਨੇ ਘੋੜੀਆਂ, ਜਦੋਂ ਬਾਣੀ ਪੜ੍ਹਨੇ ਆ ਵਡਹੰਸ ਰਾਗ ਵਿਚ ਘੋੜੀ ਆਉਂਦੀ, ਉਦੋਂ ਬਾਅਦ ਆਉਂਦੀਆਂ ਨੇ ਅਲਾਣੀਆਂ। ਸਾਨੂੰ ਪਿੰਡਾਂ ਵਿਚ ਰਹਿਣ ਵਾਲਿਆਂ ਨੂੰ ਪਤਾ ਹੈ, ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਅਨੇਕਾਂ ਸ਼ਬਦ ਐਸੇ ਨੇ ਜਿਹੜੇ ਸਾਡੇ ਪਿੰਡ ਦੇ ਸਭਿਆਚਾਰ ਨਾਲ ਜੁੜੇ। ਬਾਬੇ ਫਰੀਦ ਨੂੰ ਵੇਖੋ, ਤੁਹਾਡੇ ਬਾਹਰ ਦੇ ਸ਼ਬਦ ਵਰਤਦਾ, ਫਰੀਦਾ ਥੀਓ ਪਵਾਹੀ ਦੱਬ, ਜੇ ਸਾਈ ਲੋੜੈ ਸਭ, ਕਿਤੇ ਪੁੱਛੋ ਕਿਸੇ ਨੂੰ ਦੱਬ ਕੀ ਹੈ, ਪਰ ਪਿੰਡ ਦਾ ਬੰਦਾ ਇਹਦੀ ਵਿਆਖਿਆ ਕਰਕੇ ਦੱਸੇਗਾ ਦੱਬ ਕੀ ਹੁੰਦੀ ਹੈ। ਬਾਬਾ ਜੀ ਨੂੰ ਪੁੱਛੋ, ਕਹਿਣ ਲੱਗੇ ਜਿਉਂ ਡਰਨਾ ਖੇਤ ਮਾਹੇ ਡਰਾਇਆ, ਕਿਸੇ ਨੂੰ ਕੀ ਪਤਾ ਸ਼ਹਿਰ ਵਾਲੇ ਨੂੰ ਡਰਨਾ ਕੀ ਹੈ, ਫਸਲ ਪੱਕੀ ਹੋਵੇ ਜੱਟ ਦੀ ਭਾਵੇਂ ਅਨਪੜ ਹੋਵੇ, ਉਹਨੂੰ ਪੁੱਛੋ ਬਾਪੂ ਡਰਨਾ ਕੀ ਹੁੰਦਾ ਹੈ, ਨਕਲੀ ਬੰਦਾ ਬਣਾਇਆ ਦੇਖ ਕੇ ਕਹੇਗਾ ਬੇਟਾ ਆਹ ਡਰਨਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿਚ ਅਸੀਂ ਆਸਾ ਕੀ ਵਾਰ ਦਾ 3 ਸ਼ਲੋਕ ਹੀ ਪੜ੍ਹਨੇ ਹਾਂ, ਕਹਿਣ ਲੱਗੇ ਛੁੱਟੇ ਤਿਲ ਬੁਆੜ ਜੋ ਸੁਣਿਆ ਅੰਦਰ ਖੇਤ। ਬੁਆੜ ਤਿਲ ਕੀ ਨੇ, ਸੁਣੇ ਖੇਤ ਕਿਹੜੇ ਨੇ? ਹਜ਼ੂਰ ਕਿਰਪਾਲੂ ਮੇਰਾ ਦੇ ਦਾਤੇ ਨੇ ਇੱਕ ਕਿਰਪਾ ਕੀਤੀ, ਪਹਿਲਾਂ ਵਡਹੰਸ ਰਾਗ ਵਿਚ ਘੋੜੀਆਂ ਦਰਜ ਕੀਤੀਆਂ, ਘੋੜੀਆਂ ਤੋਂ ਬਾਅਦ ਅਲਾਣੀਆਂ ਦਰਜ ਕਰ ਦਿੱਤੀਆਂ। ਘੋੜੀਆਂ ਦਾ ਸਬੰਧ ਸਾਡੇ ਪੇਂਡੂ ਕਲਚਰ ਨਾਲ ਹੈ। बच्चे दी शादी खोन लगी है, मां बाप फुले नहीं समांदे, भैणा ने वीर दी घोड़ी गाउणी शुरू कीती, उधर घोड़ी दियां वागां पईआं गुंदियां सन, नाल वीर दे सुहाग दियां घोड़ियां गाउण लगियां। मेरे किरपालू दाता जी ने उथे नाल कह दिता, भैणे कले वीर दी घोड़ी ना गा, सच जान शरीर भी एक घोड़ी है, ए असवारी मिली है परमात्मा दे घर जाण वास्ते घोड़ियां गा रही है, इस तो अगे ने अलाणियां कदी भुली ना, जिस दियां वागां पकड़ के घोड़ियां गाउनी पई है, जिस दिने दी अर्थी उटी अर्थी तो बाद ए दियां अलाणियां भी गाईयां जाणियां ने, घोड़ियां दे नाल अलाणियां रखियां, मता केवल वागां गुंदी रहे, वागां गुंदन वालीए घोड़ियां वाले दी एक दिन अलाणी भी पड़ी जानी है। एदा मतलब सतगुरु ने साडे कल्चर विच भी खुशी ते गमी नू, जन्म ते मौत नू, हरख ते सोग नू, दुख ते सुख नू बराबर करके दिखा दिता। परत के सी राम कली राग पढ़ने, सच्चे पातशाह जी ने आनंद साहब दर्ज कीता है, 40 पौड़ियां आनंद साहब दियां पढ़िया जांदियां ने, आनंद साहब संपूर्ण होया ते बाबा सुंदर जी दा उचारण कीता होया राम कली सद आ गया। मैं सिर्फ संखेप विच, पहला आनंद साहब 40 पौड़ियां गुरु अमरदास जी दा, 6 पौड़ियां बाबा सुंदर जी दियां सद दियां, ते उस तो अगला शब्द है गुरु अर्जुन देव जी दा के साजनड़ा मेरा साजनड़ा, निकट खलोएड़ा मेरा साजनड़ा, पहला आनंद ते आनंद तो बाद सद, एदा भाव सी आनंद विच रहण वालिया मौत दा सदा ना भुल जाई, ते जिस दिन तेरे कर मौत फेरा पाए उदन आनंद नू ना भुल जाई, आनंद नू ते सद नू इकट्ठिया रख दिता के आनंद विच सदड़े ना भुल जाई, ते जिदन सदे पै जान उदन रब नू उलामे ना दई, भावे जवान पुत्र भी मर जाए पर ओदी अरदास तो पहला जबान तो पढ़ी के आनंद भया मेरी माए सतगुरु मैं पाया। मेरे सतगुरु ने साडे कल्चर नाल जुड़े हुए शब्द, साडे सभ्याचार नाल जुड़े हुए कुछ कु रस्मां ते रिवाज, उन्हां राही भी सानू एक ओंकार नाल जोड़िया। धन गुरु ग्रंथ साहिब दी बाणी पढ़न वालियो, होली दा संबंध हिंदुस्तान दे नाल बहुत पुरातन है, एक एदे नाल घटना बहुत जुड़ी है, उस घटना दा जिक्र करन तो बिना इस खरूद मचाण वाली खेड वाले पासे तुरिया नहीं जा सकेगा। हिंदू मिथिहास ए गल कहिंदा है कि खरनाक्ष ने भगती करके एक वर लिया सी कि मैनू कदी भी मौत ना आवे। मैं केवल बाणी तो आधारित, बाहरों कोई कहानी कोई गाथा कोई होर बाहर दी कोई चीज नहीं, सिर्फ गुरु ग्रंथ साहिब विचो प्रहलाद नू बाप ने एक दवा पाया, 4 चफेरे उन्हें कह दिता मेरे नाम दा चर्चा होवे मौत मैनू कदी नहीं आउणी, रब दी खेड़े हंकारी बाप दे घर एक पुत्र पैदा हो गया, ते भाई गुरदास कहिंदे ने कलर विच लोक बीज पाण ते फसल नहीं निकलदी, रब दी अश्चर्ज खेड उन्हें खरनाक्ष वर्गे कलर विच प्रहलाद वर्गा कमल दा फुल पैदा कर दिता है, कलर सी कमल दा फुल पैदा हो गया। जिस दिन उस बच्चे ने सुरत संभाली ओदे कन्ना विच आवाज पई के हरनाक्ष ही सब कुछ है, जले खरनाक्ष थले खरनाक्ष, उस बच्चे दी आत्मा विचो एक आवाज आई, भावे मेनू एना जन्म दिता है पर हकीकत विच मेरा बाप झूठ बोलदा है, उस राम तो बिना प्रभु तो बिना दूजा कोई है ही। प्यारियो जदो अंदर सच पैदा हो जाए, जिस अंदर सच दी चिन्ह बल पै ओ कदी रिश्तेदारी ते खून दे नाते नहीं देखदा, सच बोलन वाला केवल रब नू सामने रख के चलदा, ना के अपने संसार दा नक नमूज। पुत्र ने एक आवाज दिती, मेरा बाप झूठ बोलदा है, ए सच नहीं हो सकदा, त्रै काल जे सच है ते केवल एक परिपूर्ण परमेश्वर। इस दे फिर दो उस्ताद मुकर्र कीते, सच नू वर्ग लाण दा यत्न कीता गया, ओ दो उस्ताद ने गुरु ग्रंथ साहिब विच उन्हां दा नाम है, एक है संडा ते दूजा है मरका, वैसे ओदा नाम सी अमरक, संडा ते अमरक दो उस्ताद उन्हां ने मुकर्र कीते के इस बच्चे नू एक गल समझा दियो कि तू अपनी जबान ते राम नहीं केवल खरनाक शब्द ही रटना है। जदो दोनों उस्ताद प्रहलाद नू पढ़ान ली लगाए, एक विद्यार्थी क्लास विच पढ़ान वाले उस्ताद दो निक्के निक्के न्याणे बैठे, इको दम आवाज आई, जले खरनाक्ष थले खरनाक्ष, ते प्रहलाद ने ताड़ी मारी। जदों उच्ची सारी ताल मारिया गुरु ग्रंथ साहिब दियां तुकाने, जोर दी ताड़ी मार के खसिया, बच्चे चुप हो गए, ध्यान प्रहलाद वल गया, ते ताड़ी मार के कहिंदा, नहीं मेरा बाप कूड़ बोलदा है, जले खरी थले खरी है, जले राम थले राम है। संडा अमरक ने पूरा यतन लाया, होया कि जिस दिन उस्ताद पढ़ाना शुरू कीता, नाल प्रहदाद ने उच्ची आवाज विच राम राम पुकारिया, ते जितने बच्चे स्कूल वे सन, जां क्लास वी सन, जां पढ़न वाली थां वी सन, ओ सारे दे सारे बच्चे प्रहलाद दे पिछे राम राम कर लगे। संडा ते अमरक दी पेशी होई। गुरु ग्रंथ साहिब कहिंदे ने, हरनाक्ष ने पुछया कि अज दी रिपोर्ट की है, नीवी पा गए। कह लगे, प्रहलाद मनिया नहीं। उत्तर दिता, केवल तू एक नू मनान दी गल करदा सै, जिन्ना बच्चिया ने अज तीकरा राम नहीं सी सुनिया, तेरे पुत्र ने ताड़िया मार के उन्हां दे कन्ना विच भी राम पा दिता है, तू एक नू हटाना चाहना है, इत्थे सारे बच्चे राम राम पै बोलदे। चुप करके चले गए। चेते रखियो, सच कदी भी विद्वाना दी गुंजलदार छल लच्छेदार शब्दावली विच ठगिया नहीं जा सकदा। उस्ताद कदी नहीं ठग सकदा सच बोलन वाले नू। हरनाक्ष घर आया है, घर वाली नू एक गल कही कि तू अपने दुध दा वास्ता पा, देख होर कोई कहिंदा मैं बच्चे नू कतल कर देंदा, मेरे घर दा बच्चा मेरा जाया पुत्र मेरे विरुद्ध बागी हो के बोले। कहन लगी, तू कहिंदा दुध दा वास्ता पा, किते नू समझ पै जाए। आया प्रहलाद, मां ने गोद विच बिठा के गुरु ग्रंथ साहिब कहिंदे ने दूजी सी एदे ते ए तरीका ए यतन किते मन जाए। कहन लगी, मेरे दुध दा वास्ता, मैं तेनू अपनी कुख विच जन्म दिता है, मैं अपने सामा विच तेनू साह दिते ने, मैं अपनी खुराक विच तेनू खुराक दिती है, मेरी एक गल मन, तेरे बाप ने सारी धरती वस विच कीती इथे, हर बंदा ओदी ईन मनी बैठा है, ओदे जाप ओदा रतन चल रहा है, बेटा तू बाप तो आकी ना हो, अपनी जबान ते बापू दा नाम रख। कहन लगे, मां मेनू दुध माफ कर दई, मेरे रोम रोम विच केवल राम वार रच गया है, सच जानी जे तू मेनू दुध पिया के कूड़ वाले पासे तोरना चाहनी है, तू मेरी मां नहीं ते मैं तेरा पुत्र। छोटे जे बाल कुते मां दे तरले कोई ना असर कीते। हुण तीसरी इन्हां दी मीटिंग होई जो गुरु ग्रंथ साहिब कह रहे, कहिंदे ने दुष्ट सभा इकट्ठी होई, उन्हां ने कहा हुण प्रहलाद नूं केवल कतल कीता जाए, होर कोई तरीका नहीं। असीं पढ़ने आ कि प्रहलाद नूं तत्ते थम न लाया, पर गुरु ग्रंथ साहिब ने तीन तरह दे पहला जिहड़े तशद्दद होए ने उन्हां दे जिक्र कीता है। कहन लगे, पहला प्रहलाद नूं पहाड़ तो सटिया गया ते खाई विच गोद भी डिगा, मानो जिवें मां दी गोद ने बच्चे नूं अपने विच समेट लिया होवे, परत के रुख तो थले सटिया, रुख ने अपनी जिरान दिखाई, क्योंकि रुख दरवेश है उन्हें भी सट ना लगन दिती। तीजा तशद्दद कीता, वगदे हुए पानी भी सटिया, पानी भी बच्चे नूं डोब ना सकिया, ते तीजा चौथा हीला सी के खोलका जिन्हू ए वर मिलिया सी कि तेनू कदी भी अग नहीं साड़ सकदी। प्रहलाद अपने भतीजे नूं गोदी विच लै के बैठी। कदी हिंदू मथियोलॉजी पढ़ी, ओदे अनुसार खोलका कोल एक छोटी जी उपर लैण वास्ते कंबली सी, इउं कह लो कि छोटी जी फुलकारी सी, जे ओ फुलकारी लै के अग विच बैठ दिए ते अग ओदे ते असर नहीं करदी। प्रहलाद खोलका दी गोद विच है, अपने आप नूं फुलकारी नाल खोलका ने ढकिया है, परमेश्वर दी एहो जी खेड वरती, अग लगी जदों तेज हवा आई, हवा दे एक बुले ने ओह निक्की जी जड़ी फुलकारी सी खोलका तो उतार के प्रहलाद दे शरीर नूं ढक दिता, बलदी होई अग विच खोलका ते सड़ के सवा हो गई, पर सच बोलन वाला प्रहलाद फिर बच गया। चेते रखियो, होला महला गुरु ने क्यों कढ़िया, अज खड़क वाला दिन है होला महला, उस दिन रब ने भी कृपाण पकड़ी सी। गुरु ग्रंथ साहिब दी तुक है, कहिंदे ने जदों अग विचों प्रहलाद बच गया ते बाप ने अपनी कृपाण नूं हथ पाया, पर रब दी कृपाण ओदे नखुन सन। बाप ने कृपाण कढ के तिखी उच्ची सरी बोल के क्या कौन है जेड़ा तेनू पानी विच पहाड़ तो रुख तो अग तो बचांदा है। बोल जदो बच्चे वल कृपाण कीती पिछो आवाज आई गुरु ग्रंथ साहिब दे शब्द ने एदा जवाब ए नहीं देगा आ मैं तेनू दसा इनू बचाण वाला कौन है। पिछे झाती मारी परमात्मा नरसिंह दा रूप बन के आया उन्हें अपने नुमा नाल हरनाक्ष नू चीर के रख दिता। एदा मतलब उस दिन रब ने एक गल कही के जे दुश्मन अत कर देवे ते चेते रखो दा धरती उते जीना कौमा लई मनुखता लई समाज लई दुखदाई है। एहो जे हरनाक्ष नू नुमा नाल चीर के रख देना चाहिदा है। ते मेरे गुरु ने कहा जे रब हरनाक्ष नू नौ नाल चीर सकदा है ते जिदन जुलम दी इंतहा हो जाए उदन रंग सट्टन दी थां खालसा खाल खून दी होली खेडेगा। उदन शस्त्र पकड़े। गुरु ग्रंथ साहिब दी एक शब्द है ओ मैं आप नूं सांझा करना है। शब्द आरंभ हुंदा है कि संडा मरका जाए पुकारे पड़े नहीं खमगी पछहारे राम कहे कर ताल बजावे चटिया सबे बिगारे। अर्थ पहला मैं कर दिते। संडा मरका जाए पुकारे पड़े नहीं खमगी पछहारे राम कहे कर ताल बजावे चटिया सबे बिगारे। राम नाम जपवो करें हृदय हर जी को सिमरन करें किन्नी खिरदे दे विच नाम चलदा है। अगे शब्द है बसदा बस कीनी सब राजे बिनती करे पटरानी। पहला उस्ताद आए हुण सामने मां आई बिनती करे पटरानी पूत प्रहलाद कहा नी माने तीन तो और ठानी। तीजी जुगत वर्ती दुष्ट सभा मिल मंत्र पकाया कर सै औद कनेरी ते गुरु ग्रंथ साहिब कहिंदे गेर तार जल ज्वाला पै राख्यो राजा राम माया फेरी। कई बार असि कह देने भी देखो जी ए किवे अग ना साड़ सकी किवे पानी ना साड़ सकिया। एक गल कदी भुलियो ना जो कुछ भी रब ने तत् सिरजे ने बस एदा इको उतरे। आसा की वार दा एक श्लोक पढ़ लिया जे भै विच पवन वह सदवाओ भै विच चलै लख दरियाओ भै विच अगन कड्डै विगार भै विच धरती दबी पहाड़। जेड़ा बदल चमकदा गरजदा है इनू भी बाबा जी ने कहा भै विच इंद फिरै सिर पहार। प्यारे कले ए नहीं हजूर ने कहा भै विच सूरज भै विच चंद जिस बापू दे हुक्म विच पौन पानी अग सूरज सारे चलदे ने ते जिदन ओदे बच्चे नू इन्हां तत्तां नाल कोई खत्म करना चाहे ते सच जानो ओ परमात्मा अपने पुत्तर नू बचाण लई तत्तां दे सुभाव भी बदल दिंदा है। ए गुरु ग्रंथ साहिब दीआं तुकां ने कि दुष्ट सभा मिल मंत्र पकाया कर सै औद कनेरी गिर तर जल ज्वाला पै राख्यो राजा राम माया फेरी। किन्ने ने उस वेले फिर एक खेड वापरी काड खड़ग कृपाण कड्डी हरनाक्ष ने। मैं तारज कर रहा प्यारियो शस्त्र सटान लई केवल चरखे दीआं तंदा नहीं शस्त्र सटान वास्ते इथे भी पृथ्वी मिसाइल बनाण दी लोड़ पई है। शस्त्र सटान वास्ते इथे भी बर्फीलियां चोटियां उते लै के मशीन गन्ना बैठे ने क्योंकि ताकत वाले दी ताकत नू खत्म ही ताकत नाल कीता जा सकदा है। उस वेले उन्हें तलवार कड्डी ते गुरु ग्रंथ साहिब कहिंदे ने काड़ खड़क काल पै कोपियो हरनाक्ष मोए बताओ जो तोय राख है ओ दस कौन तेनू बचाण वाला। हुण प्रहलाद नहीं बोलिया गुरु ग्रंथ साहिब कहिंदे ने पीत पितंबर त्रिभवन धनी थम मैं हर पख है। रब बोल के कहिंदा एदे तो नहीं मेरे वल झाती मार इनू बचाण वाला कौन है। जदो झाती मारी गुरु ग्रंथ साहिब कहिंदे ने हरनाक्ष जिन नखे बिदारियो सुर नर किए सनाथा अपने तेज नौवां दे नाल हरनाक्ष नू चीर के रख दिता। एदा मतलब के जालम नू चीरन लई भावे तलवार चुकनी पए भावे बंदूक चुकनी पए ते भावे रब नू भी नौ वरतने पए क्योंकि जालम शस्त्र तो बिना कदी काबू आ ही नहीं सकदा। गुरु नानक साहिब जी ने इस नब्ज नू पकड़िया असी आउणा खोले महल्ले ते वे मेरे गुरु नानक साहिब जी दे वेले भी इह त्योहार मनाया जांदा सी। गुरु अर्जुन साहिब ने बाणी दर्ज कीती उस वेले भी मनाया जांदा है। मेरे हजूर देखदे ने असल विच होली सी बदी उत्ते सच दी जित। इउं कह लो के एक दुष्ट उत्ते सच कमाण वाले दी जित, पर समय दे लोकां ने प्रहलाद दे लफ्जां नू गया ना, केवल एक दूजे ते पहला रंग सटे, रंग सटन तो बाद ए लठ नाल लठ मार होली खेडन लग पए, थाग खेडदिया खेडदिया एक दूजे ते चिक्कड़ ते गोया कोल के पान लगे। मेरे गुरु साहब ने कहा जेड़े एक दूजे ते गोया कोल के सट दे पए ने, कल दुश्मन आ गया, इन्हां ने खून दी होली किते खेडनी है। जेड़े केवल पानी सटन तक सीमित ने, सतगुरु ने ए साडे जीवन दा हर अंग ओनू नवा जीवन प्रदान कीता। आओ बाबे नानक तो शुरू करिए कि गुरु नानक साहब शस्त्र दे खामी नहीं। साडे कई सज्जना जी कहिंदे ने असी जी बाबे नानक दे सिख हां, क्यों? क्योंकि दाड़ा रखिए ते गुरु गोबिंद सिंह जी दे सिख बन जाईदा है, शस्त्र पाए ते गुरु गोबिंद सिंह जी दे सिख बनीदा है। शायद आप नूं पता नहीं कि बाबे मरदाने नूं गुरु नानक साहब ने तीन गल्लां कहियां सन। मरदानिया, पहली गल, पैर रात रहिंदियां सत नाम जपी। दूजी गल कि तेरे घर कोई भी आए ओनू भुखिया ना जान दई। ते तीजी गल मेरे चेते रखी कि अपने शरीर दे किसे भी खीसे तो केस ना कटे। भाई मनी सिंह हुणा ने ए अपनी जन्म साखी विच शब्द लिखे ने। भाई मनी सिंह हुणा दी जेड़ी जन्म साखी है, तीन गल्लां मेरे कृपालू जी गुरु नानक साहब ने कहियां, ते दो बचन मैं उन्हां दे सांझे करके अगा बाबर वाली वाले पास्यो निकल के खोले तक पहुंचना है। हजूर ने कहा मूर्ख तो बचन दे दो तरीके ने। पहला तरीका है कि जिथे मूर्खां दा टोला होवे उथे अपने आप नूं बचा के चुप करके चले जाओ। गुरु ग्रंथ साहिब ने एक तो कही है, हजूर कहिंदे मूर्ख है नाल ना लुजिए। जे मूर्ख चढ़ के आउंदा है ते बाबा नानक जी फिर चुप कर जाइए, फिर असीं खामोश हो जाइए। हजूर ने कहा नहीं, जे मूर्ख दी जबान तेरे चुप करके ओदी जबान चुप नहीं हुंदी, फिर हाथ दी वरतो करी, एहो जिहा मुंह ते हड़बुच मार, ओदी जबान ही बाहर कढ के रख दे। बाबे ने शस्त्र दी गल कीती है। कदी गुरु ग्रंथ साहिब विच ए तुक पढ़ने आ, मूर्ख है नाल ना लुजिए। एक मांझ की वार विच बचन हुंदा है, कह हां कंचन टुटे सार, अग्नि गंड पाए लोहार, गोरी सेती टुटे पुतार, पुत्ती गंड पवे संसार। एदे अर्थ असी यही करने आ ना कि जे पुत्र हो गया ते संसार नाल गंड पैनी, बिल्कुल गल गलत है। एदे अर्थ ए नहीं। गुरु ग्रंथ साहिब दे बचन ने कह हां कह दा भांडा, कंचन सोना, सार दा अखरी अर्थ लोया। कह हां कंचन टुटे सार, जे किते तीन धातां टुट जान इन्हां नूं जोड़िया जा सकदा, टुटिया नूं अग्नि गंड पाए लोहार। अग होवे ते इन्हां नूं गंढन वाला को लिहा लोहार, ठठियार होवे टुटे बर्तन ओ गंढेगा। ते अगली तोके गोरी, गोरी दा अखरी अर्थ चमड़ी दा रंग नहीं, गोरी दा अर्थ केवल शरीर है। गुरु ग्रंथ साहिब विच की ना सुने ही गोरिये आपन कन्नी सोए। गुरु ग्रंथ साहिब विच एक होर असी बचन पढ़ने आ, कहन लगे शैल लंघंदे पार गोरी मन धीरिया। हजूर ने गोरी दा अर्थ केवल शरीर कीता है। कहन लगे प्यारिया के देख गोरी सेती, एथे गोरी दा अर्थ करांगे इस्त्री, टुटे पतार, जिदन पति ते पत्नी दा आपसी तकरार होया, एक दूजे दे विरोध भी चले गए, ते पांच क साल दा न्याणा सी, ओ रात रोंदा है, कदी उठ के जे मां कोले ते बापू नूं आवाज मारदा है, ते जे बापू कोल जांदा है ते सिसकियां लै के मां नूं पुकारदा है, ओदे खौकियां ने पति ते पत्नी नूं परत के फिर जोड़ दिता। गुरु ग्रंथ साहिब अर्थ ए ने, ए नहीं के पुत्र जम पिया संसार ते गंढ पैनी, तुसी जिन्ने बैठे हो अपने पड़दादे तो अगां पांच कु पीढ़ियां गिण के कोई दसेगा किन्ने कु साडे वड्डे सन, आ तीन कु पीढ़ियां तो बाद खेड खत्म है। हुण इत्थे जिहड़ा शब्द है गोरी सेती टुटे पतार, जदों पति ते पत्नी किते निखड़ जाण, तकरार हो जाए, पुत्र तरला मार के मां ते प्यो नूं जोड़दा है, गोरी सेती टुटे पतार, पुत्ती गंढ पवे संसार। संसार विच पुत्र ही एक जरिया है जिहड़ा मां बाप नूं जोड़ेगा संतान। मैं अपने विषय वलावां, बाबा जी ने पहला बचन कहा कि मूर्ख है नाल ना लुजिए, ते दूजा शब्द कहा जे मूर्ख चुप नहीं करदा मूर्ख गंढ पवे मुंह मार मूर्ख दे मुंह ते एक छड़ी जाए कह लगे सच जानी ओदी जबान चुप कर जाएगी। एदा मतलब शस्त्र दी बल दी गल बाबे नानक ने कीती। हुण तको आओ कदी एमनाबाद दी धरती है, एक पासे पीर कठे कीते मुलाने कठे कीते, पीरां ने मुलियां ने इना एमनाबाद दे पठाना नू शब्द कहे कि असी एहो जे मंत्र मारांगे कि बाबर दे मुगल सिपाही साडा कुछ भी बिगाड़ नहीं सकणगे। सारे एमनाबाद विच कीरने पैंदे पैसन, एक बाबे नानक दी रबाब सी जेड़ी रब दी रजा विच रह के लोकां नू पहला भी सुचेत करदी सी ते कतलेआम तो बाद भी सुचेत भी करदी सी। बाबा जी नू ते शब्द क्या कह लगे एमनाबाद दे लोगो तुसी करोड़ां पीर इकट्ठे कीते, करोड़ां दा मतलब बहुतात है पीरां दी, तुसी मुलाने काजी इकट्ठा कीते, पर देखो मुगल आए उन्हां दे तुहाडियां बच्चियां दी तुहाडे बच्चियां दी तुहाडे घर दी इज्जत मिट्टी विच मिला के रख दिती। कहन लगे तुसी मंत्र पढ़दे रहे, ओ तोपां तैयार करदा रहा, ओ भलिओ केवल मंत्र जंतर दी थां किते शस्त्र विद्या दा अभ्यास करदे ते अज एमनाबाद दीआं गलियां विच कदी कीर ने ना पैंदे। बाबा जी ने शस्त्र दा जिक्र कीता, कहन लगे कोटी हूं पीर वर्ज रहाए जा मीर सुनिया ताया, थान मुकाम जले बिच मंदर मुछ मुछ कोयर रुलाया, कोई मुगल ना होवा अंधा किने ना परचा लाया। कह लगे मुगल पठाना पई लड़ाई रण में तेग वगाई, शस्त्र दा जिक्र है, रण में तेग वगाई ओनी तुपक तान चलाई ओनी खिस्त हस्त चढ़ाई, चिन जिन की चीरी दरगह पाटी तिन्ना मरना भाई। ओदे विच इक तुक कही है बाबर वाणी नाल संबंध शब्द ने, कह लगे अगो दे जै चेतीए ता कायत मिले, सजाए जे तैयारी करके रखी हुंदी ते अज ए दुखांत ना वापरदा। मेरे गुरु नानक साहब कृपालू ने शस्त्र दी बल दी गल कीती, पर एक गल कदी ना भुल्यो, रब दे पै विच रह के परमात्मा दे सिमरन विच रह के ओदी याद विच रह के तन गुरु नानक साहब सच्चे पातशाह उन्हां ने अपने अंदर दी सिमरन दी ताकत नाल भगती नाल शक्ति करके खाकमां नू वंगारिया। भाई साहब ने एक शब्द वरते ने, कह लगे सिंह बुकै मृगावली भन्नी जाए, विश्राम इथे है कि जदों गुरु नानक शेर गरजिया ते जिन्ने मिर्गां दी तरह कमजोर कर्म कांडी हाकम सन जा पुरोहित सन सब गुरु नानक दी गरज दे सामने दौड़ गए। सच जाण्यो उस बाबे दी गरज सी कि जनेऊ पाण वाले दा भी खत कंबन लगा जदों क्या आत्मा दा जनेऊ है, मसीत विच खलो के नमाज पढ़न वाले दा अंदर कंब गया जदों बाबे ने गज के कहा कि बैठका मारन आया कि रब दी नमाज अदा करना आया है। मन नू देख हर द्वार दे पांडियां दा अंदर कंब गया जदों लेंदे नू पानी बाबे ने दिता। लोग कहिंदे ने कि बाबे ने केवल कर्म कांड खंडन कीता, चढ़दे नू पानी नहीं देईदा। मैं कहना केवल कर्म कांड नहीं, लोग चढ़दे नू पानी देंदे ने, लेंदे नू कोई नहीं, जे देंदा बाबा नानक ही लेंदियां नू पानी देंदा। जेड़ा डिगदा होवे जेड़ा लेंदा होवे एदा केवल गुरु नानक है गरजे ने ओ मिर्ग खलो सके। जगन्नाथपुरी सारे पांडे पारती उतारदे ने, बाबा गरजिया ओदी गर्ज ने ब्रह्मांड दी आरती करतार दी आरती उचारण कीती। गया दी धरती ते पिंड भरे जांदे ने, बाबा गरजिया ओदी गर्ज दे सामने पितरां दे दीवे बालन वाले भी चोगे। जे असी देखने आ अरब दी धरती है, मक्के दी धरती ते बाबा जी गए, लोकां ने लत्तां मारियां। भाई साहब ने शब्द वरते ने जीवन मारी लत, जीवन ने लत मारी ते जदों बाबा गरजिया केड़े पासे रब नहीं, जिधर रब दा घर नहीं उधर लत्तां मेरियां कर दे। सच जानो बाबे दी गर्ज सुन के इन्ने कु त्रह गए, चरण पकड़ के कहन लगे जे तू नहीं रहना घट्टो घट जान लगे अपनी खड़ाई दे जा। देखो बाणी है धरी निशानी कौंस दी, मक्के अंदर पूज कराई जिन्नू लत्तां पईयां वजदियां ने, हुण ओदे लत्तां नाल जुड़े कोई चरणां दी खड़ां पकड़ के कहिंदे ने बाबा जे तू चलिया घट्टो घट अपनी खड़ाम दी निशानी दे जा। मेरे कृपालू दाता जी ने भगती दी गल रज के कीती, पर ए बाबे नानक दी भगती केवल ए नहीं के अखां मीट के बैठ जाओ सामने औरत दी पत लुटी जाए ए कही जाए अहिंसा परमो धर्मा ए पढ़ी जाए ओम भूर भुआ सुवा नहीं कह लगे जे सामने पत लुटी जाती है ते खलो के कह के राजे शी मुकदम कुत्ते जाए जगायन बैठे सुते चाकर नांदा पायन कहो रत पेत कुत्यो चट चट जाओ रत पेत कुत्यो चट जाओ ए नहीं के तेरे सामने पराया हक कोई खाए ते तू अखा मीट के बह जाए बोल के कह हक पराया नानका उस सुअर उस गाये गुर पीर खामा ता भरे जा मुरदार ना खाए जदो देखा लोग ऐबी हो गए ने बाबे ने अपनी जबान नू मुख विच नहीं शक्ति दे बोल के रन्ना होइया बोधिया पुरश होए शायाद सील संयम सुच पनी खाना खाज आहाज कह लगे शर्म गई कर अपने पत उठ चली ना हजूर ने सिमरन विच अपने शब्द दे बान ना लोकां नू विनिया तन गुरु अर्जुन देव जी दा समा आया गल चली होली दे रंग दी होली वाला दिन आ गया लोक एक दूजे ते रंग सटन लगे मेरे गुरु अर्जुन साहब कह लगे अज असी फाग भी खेडांगे ते अज असी होली भी खेडांगे हे सच्चे पातशाह केड़ी फां खेडोगे कह लगे आ नहीं जेड़े नशे पी के फाग खेडदे ने कह लगे आज हमारा बने फाग प्रभ संगी मिल खेलन लाग रब ते प्यारिया नाल खेलांगे बैठ के बंदगी दी गल करांगे कह लगे सेवा करांगे संतां दी उन्हां दे चरण धोवांगा ता होली मनावांगा होली कीनी संत सेव रंग लागा अत लाल देव कहिंदे ने संतां दे चरणां दी धूड़ ने मेरे अंदर नूं रंग के रख दिता प्यारियो इत्थे बाहर दे रंग दी होली नहीं सच जाणो मेरे गुरु ने अंदर नूं रंगण दी होली दा जिक्र कीता है जे बाहर दे रंग दी असीं गल करने आ कदी बाबे नानक दा शब्द पढ़ो के अंदर दा रंग किसे ने होली खेडी है कहन लगे प्यारिया बाहर रंग पाना फिरने कई जन्मां दा अंदर रंगियाई इस लालच दे चोले नू ला इस रंग नू ला के किते नाम दा रंग रंग लै हजूर ने बचन कीते ने ए तन माया पाया प्यारे लीतड़ा रब लंघाए लीतड़ा लब रंगाए मेरा कंत ना पावे चोलड़ा प्यारे क्यों तन सेजै जै तेरा रंग चंगा नहीं लगदा महाराज केड़ा रंग कहन लगे काया रंगन जे थिया प्यारे पाईए नाउ मजीठ रंगन वाला जे रंगा साहिब ऐसा रंग ना दीठ होली खेडनी है ना ते फिर किते काया रंगन रंगन दर ते रंग नहीं रंगन दर ते ओ भांडा जिदे विच रंग घोलिया जांदा है शरीर नू बना भांडा मन दे कपड़े नू नाम दे रंग विच रंग लै ते जिदन तेरा अंदर रंगिया गया लोक होली वाले दिन एक दूजे नू मिलदे ने तू अंदर नू रंगी मैं तेरे चरणा दी तूड़ रोज मथे ते लांगा काया रंगन जे थिया प्यारे पाईए नाउ मजीठ रंगन वाला जे रंगा साहिब ऐसा रंग ना डीठ जिनके चोले रतड़े प्यारे होली की नी संत सेव जिनके चोले रतड़े प्यारे कंत तिना के पास तूड़ तिना की जे मिले जी कहो नानक की अरदास कह लगे जे रंगना ही हर नामा हर रंग है हर रंग मजिठा रंग गुर तुठा हर रंग चाड़िया फिर बौड़ ना होवी भंग जे रंगना चाहना है अपने अंदर नू जाको हर रंग लागो इस जुग में होली खेड होली और होला महला कहन लगे जाको हर रंग लागो इस जुग में सो कईत है सूरा आत्म जीने सगल वस्ता के जाका सतगुरु पूरा जे रंगना चाहना है अपने आप नू किते पुछ भागा वाली सुहागण गुरमुख तो भैने लाल चोलना तै तन सोया सुरजन भानी तामन मोया कवन बनी री तेरी लाली कवन रंग तू भई गुलाली तुम्ही सुंदर तुम्हें सुहाग तुम कर लालन तुम कर भाग तू सतवंती तू प्रधान तू प्रीतम भानी तू ही सुर ज्ञान अगो उत्तर मिलिया मेरी ये भैने सुन री सकी ए खमरी काल प्रभ आप शिंगार सवार नखार कदी पुछ उस गुरमुख तो के भैने के लालन राविया कवन गति री सखी बतावो मुझे मती री अगला शब्द सुहब सुहब सुहबी अपने प्रीतम कै रंग रती अपने प्यारे दे रंग विच रतिए मैनु दस फाखा अंदर दा रंग किवें चढ़दा है प्यारिया बाहर दे रंग नहीं तेरे गुरु ने अंदर दा रंग दिता मैं एक खिन थोड़ा जे अगे निकल जा
ਹੋਲੀ ਵਾਲਾ ਦਿਨ ਆਇਆ ਹੈ, ਆਉਣਾ ਪਰਤ ਕੇ ਫਿਰ ਗੁਰੂ ਅਰਜਨ ਸਾਹਿਬ ਦੇ ਜੀਵਨ ਤੇ ਹੈ। ਹੋਲੀ ਵਾਲਾ ਦਿਨ ਆਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਖਾਲਸਾ ਇਕੱਠਾ ਹੋਇਆ ਹੈ, ਚਾਰ ਚੁਫੇਰੇ ਲੋਕ ਹੋਲੀ ਖੇਡਣ ਵਾਲੇ ਵੀ ਆਏ। ਭਾਈ ਨੰਦ ਲਾਲ ਕਹਿੰਦੇ ਨੇ ਅੰਮ੍ਰਿਤ ਵੇਲੇ ਮੇਰੇ ਕਲਗੀ ਵਾਲੇ ਪ੍ਰੀਤਮ ਬਾਹਰ ਨਿਕਲੇ ਨੇ, ਕਹਿੰਦੇ ਨੇ ਹਜ਼ੂਰ ਦੇ ਹੱਥ ਵਿੱਚ ਇੱਕ ਪਿਚਕਾਰੀ ਸੀ। ਸੱਚੇ ਪਾਤਸ਼ਾਹ ਦੇ ਹੱਥ ਵਿੱਚ ਪਿਚਕਾਰੀ? ਕਹਿਣ ਲੱਗੇ ਉਹਨਾਂ ਕੇਸਰੀ ਰੰਗ ਪਿਚਕਾਰੀ ਵਿੱਚ ਪੜਿਆ ਸੀ। ਮਹਾਰਾਜ ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਆਹ ਬਾਹਰ ਦੇ ਰੰਗ ਨਹੀਂ। ਕਹਿਣ ਲੱਗੇ ਉਹ ਪਿਚਕਾਰੀ ਕੇਵਲ ਉਹਨਾਂ ਨੂੰ ਦਿਸਦੀ ਪਈ ਸੀ ਜਿਨ੍ਹਾਂ ਦੇ ਕੱਪੜਿਆਂ ਤੇ ਅੱਜ ਰੰਗ ਪੈਣਾ ਸੀ। ਹੱਥ ਵਿੱਚ ਪਿਚਕਾਰੀ ਪਕੜੀ ਖੈ ਕਿਰਪਾਲੂ ਦਾਤਾ ਦੇ ਸਾਹਮਣੇ ਆਏ ਨੇ ਜਗਿਆਸੂ। ਭਾਈ ਨੰਦ ਲਾਲ ਕਹਿੰਦੇ ਨੇ ਉਸ ਕਤਾਰ ਵਿੱਚ ਮੈਂ ਵੀ ਖਲੋਤਾ ਸਾਂ, ਮੇਰੀਆਂ ਨਜ਼ਰਾਂ ਨੂੰ ਸਮਝ ਪੈ ਗਈ ਕਿ ਲੋਕਾਂ ਦੇ ਭਾਣੇ ਹੱਥ ਖਾਲੀ ਨੇ। ਕਲਗੀ ਵਾਲੇ ਨੇ ਭਰ ਕੇ ਨਾਮ ਦੀ ਪਿਚਕਾਰੀ ਇਹੋ ਜਿਹੀ ਮਾਰੀ ਕਿ ਕਰੋੜਾਂ ਜਨਮਾਂ ਦੇ ਜਿਹੜੇ ਸੁੱਕੇ ਮਨ ਸਨ ਉਹਨਾਂ ਨੂੰ ਇਹੋ ਜਿਹਾ ਕੇਸਰੀ ਰੰਗ ਵਿੱਚ ਰੰਗਿਆ ਜਿਹਦੇ ਤੇ ਇੱਕ ਬੂੰਦ ਵੀ ਰੰਗ ਦੀ ਪੈ ਗਈ, ਉਹ ਮਰਦੇ ਦਮ ਤੱਕ ਹੀ ਨਾਮ ਵਿੱਚ ਰੰਗਿਆ ਰਿਹਾ। ਕਿਤੇ ਇਹੋ ਜਿਹੀ ਹੋਲੀ ਵਾਲੇ ਦਿਨ ਆਨੰਦਪੁਰ ਸਾਹਿਬ ਜਾ, ਆਨੰਦਗੜ੍ਹ ਦੇ ਕਿਲੇ ਕੋਲ ਖਲੋ, ਕਿਤੇ ਹੋਲਗੜ੍ਹ ਦੇ ਕਿਲੇ ਕੋਲ ਖਲੋ, ਬਾਹਰ ਦੇ ਮੇਲੇ ਨਾ ਦੇਖ, ਵੇਖ ਉਸ ਭੀੜ ਵਿੱਚ ਕਿਤੇ ਕਲਗੀ ਵਾਲਾ ਪ੍ਰੀਤਮ ਤੈਨੂੰ ਦੱਸੇ, ਉਹਨੂੰ ਤਰਲਾ ਕਰ, ਮਿਹਨਤ ਕਰ। ਬਾਜਾਂ ਵਾਲਿਆ ਆਪਣੇ ਖੱਤ ਦੀ ਪਿਚਕਾਰੀ ਵਿੱਚੋਂ ਇੱਕ ਹੀ ਛਿੱਟਾ ਮਾਰ ਦੇ, ਕਿਉਂਕਿ ਤੇਰੇ ਇੱਕ ਛਿੱਟੇ ਦੀ ਪਹਿਚਾਣ ਹੀ ਮੇਰੇ ਲੇਖੇ ਮੁਕਾ ਦੇਵੇਗੀ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਦੇ ਬਚਨ ਨੇ, ਕਹਿਣ ਲੱਗੇ ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ, ਜ਼ਾਫਰਾਨੀ ਰੰਗ ਸਮਝਦੇ ਹੋ ਕੇਸਰੀ ਰੰਗ? ਕਹਿਣ ਲੱਗੇ ਵਾਹ ਮਾ ਮੇਰੇ ਪ੍ਰੀਤਮ, ਮੇਰੇ ਕਲਗੀ ਵਾਲੇ ਸੱਚੇ ਪਾਤਸ਼ਾਹ, ਅੱਜ ਕਿਹੋ ਜੀ ਕੇਸਰੀ ਰੰਗ ਦੀ ਪਿਚਕਾਰੀ ਪਕੜੀ ਆ? ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇਰੰਗ ਰਾਹ ਖੁਸ਼ ਰੰਗੋ ਬੂ ਕਰਦ, ਹਰ ਇੱਕ ਬੇਰੰਗ ਬੰਦਾ ਜਿਹਦੇ ਤੇ ਰੰਗ ਨਹੀਂ ਚੜਿਆ, ਅੱਜ ਤੇਰੀ ਪਿਚਕਾਰੀ ਵਿੱਚੋਂ ਨਿਕਲੀ ਕੋਈ ਬਖਸ਼ਿਸ਼ ਕੇਵਲ ਰੰਗੇਗੀ ਨਹੀਂ, ਤੇਰੇ ਰੰਗ ਦੀ ਸੁਗੰਧੀ ਐਸੀ ਹੈ ਜਿਨ੍ਹਾਂ ਨੂੰ ਤੂੰ ਰੰਗ ਦਿੱਤਾ ਮੇਰੇ ਚੋਜੀ ਪ੍ਰੀਤਮ, ਉਹਨਾਂ ਦਾ ਰੰਗ ਮਰਨ ਤੋਂ ਬਾਅਦ ਵੀ ਕਦੀ ਨਹੀਂ ਉਤਰਦਾ। ਮੈਂ ਅੱਗੇ ਅਰਜ਼ ਕਰਨੀ ਹੈ, ਜਿਹੜੇ ਰੰਗੇ ਸਨ ਉਹਨਾਂ ਨੇ ਦੂਸਰਾ ਸ਼ਬਦ ਵਰਤਿਆ। ਦੇਖੋ ਆਮ ਤੌਰ ਤੇ ਅਸੀਂ ਵਰਤਨੇ ਆ ਇੱਕ ਰੰਗ ਤੇ ਦੂਜਾ ਸੁੱਕਾ ਗੁਲਾਲ, ਸੁੱਕਾ ਰੰਗ। ਕਹਿਣ ਲੱਗੇ ਪਿਚਕਾਰੀ ਭਰੀ, ਇੱਕ ਪਿਚਕਾਰੀ ਦੀ ਬੂੰਦ ਪਈ ਅੰਦਰ ਰੰਗਿਆ ਗਿਆ। ਕਲਗੀ ਵਾਲੇ ਨੇ ਸੱਚੇ ਖੱਤ ਦੀ ਮੁੱਠ ਬੰਦ ਕੀਤੀ ਸੀ, ਦੁਨੀਆਂ ਦੇ ਭਾਣੇ ਮੁੱਠ ਬੰਦੇ, ਜਦੋਂ ਪੰਜ ਉਂਗਲਾਂ ਖੋਲੀਆਂ ਕਹਿੰਦੇ ਨੇ ਮੇਰੇ ਸਾਹਿਬ ਦੀ ਤਲੀ ਵਿੱਚੋਂ ਗੁਲਾਲ ਨਿਕਲਿਆ, ਸੁੱਕਾ ਰੰਗ ਇਹੋ ਜਿਹਾ ਨਿਕਲਿਆ, ਮੇਰੇ ਪ੍ਰੀਤਮ ਦੇ ਇੱਕ ਮੁੱਠੀ ਖੁੱਲਣ ਦੀ ਦੇਰ ਸੀ, ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸਾਰੀ ਧਰਤੀ ਉਹਨੇ ਰੰਗ ਵਿੱਚ ਹੀ ਰੰਗ ਦਿੱਤੇ। ਇਹ ਅਸਲ ਵਿੱਚ ਅੰਦਰ ਦਾ ਰੰਗਿਆ ਹੋਇਆ ਭਾਈ ਨੰਦ ਲਾਲ ਖੈ। ਕਹਿਣ ਲੱਗੇ ਗੁਲਾਲ ਆਫਸਾਨੀਏ ਅਜ ਦਸਤੇ ਮੁਬਾਰਕ, ਮੇਰੇ ਪ੍ਰੀਤਮ ਨੇ ਆਪਣੇ ਖੱਤਾਂ ਵਿੱਚ ਦਸਤੇ ਮੁਬਾਰਕ ਸੋਹਣੇ ਖੱਤ ਵਿੱਚ। ਕਦੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ਼ਕ ਨੂੰ ਜੇ ਕੋਈ ਜਾਣਨ ਵਾਲਾ ਹੈ ਤੇ ਕੇਵਲ ਭਾਈ ਸਾਹਿਬ ਭਾਈ ਨੰਦ ਲਾਲ ਹੈ। ਉਹਨੂੰ ਪੁੱਛ ਕੇ ਦੇਖੋ, ਹੈਰਾਨਗੀ ਦੀ ਗੱਲ, ਉਹਦੇ ਵਰਗਾ ਵਿਦਵਾਨ ਕੋਈ ਨਹੀਂ, ਸਿਆਣਾ ਇੰਨਾ ਹੈ। ਅੱਜ ਤੀਕਰਾਂ ਭਾਈ ਨੰਦ ਲਾਲ ਦੀ ਅੰਸ਼ ਹੈ। ਕੈਲੀਫੋਰਨੀਆ ਮੈਂ ਗਿਆ, ਮੈਨੂੰ ਉਹ ਸੱਜਣ ਮਿਲੇ, ਡਾਕਟਰ ਗੰਡਾ ਸਿੰਘ ਉਹਨਾਂ ਨੇ ਜਿਹੜੀ ਭਾਈ ਨੰਦ ਲਾਲ ਗ੍ਰੰਥਾਵਲੀ ਐਡਿਟ ਕੀਤੀ ਹੈ ਉਹਦੇ ਵਿੱਚ ਜਿਹੜਾ ਕੁਰਸੀ ਨਾਮਾ ਦਿੱਤਾ, ਮੈਂ ਉਸ ਬੱਚੇ ਨੂੰ ਉਸ ਘਰ ਦੇ ਮੈਂਬਰਾਂ ਨੂੰ ਮਿਲ ਕੇ ਆਇਆ ਜਿਹੜੇ ਭਾਈ ਨੰਦ ਲਾਲ ਦੀ ਅੰਸ਼ ਵਿੱਚੋਂ ਨੇ। ਇੱਕ ਗੱਲ ਉਹਨਾਂ ਕੋਲ ਬੈਠ ਕੇ ਮੈਨੂੰ ਮਿਲੀ ਜਿਹੜੀ ਪੁਸ਼ਤ ਦਰ ਪੁਸ਼ਤ ਉਹਨਾਂ ਦੇ ਘਰ ਵਿੱਚ ਚੱਲਦੀ ਪਈ ਹੈ। ਕਹਿੰਦੇ ਨੇ ਜਿਸ ਦਿਨ ਕਲਗੀ ਵਾਲੇ ਤਰੁੱਠੇ ਸਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਤੇ ਇਕੱਲੇ ਨਹੀਂ ਸੁਣਾਏ, ਇਹਨਾਂ ਦੇ ਨਾਲ ਇੱਕ ਦਰੋਗਾ ਆਇਆ ਸੀ ਗਿਆਸੂ ਦੀ, ਆਗਰੇ ਤੋਂ ਜਦੋਂ ਚੱਲੇ ਨੇ, ਅਸੀਂ ਦਿੱਲੀ ਸ਼ਬਦ ਵਰਤਨੇ ਆ, ਪਰਿਵਾਰ ਕਹਿੰਦਾ ਆਗਰੇ ਤੋਂ ਆਏ ਨੇ। ਜਿੱਦਣ ਔਰੰਗਜ਼ੇਬ ਨੇ ਕਿਹਾ ਸੀ ਏਡਾ ਵੱਡਾ ਵਿਦਵਾਨ, ਕੁਰਾਨ ਦੀ ਐਤ ਕਰਨ ਵਾਲਾ ਮੁਸਲਮਾਨ ਹੋ ਸਕਦਾ, ਹੋਰ ਕੋਈ ਨਹੀਂ ਚਾਹੀਦਾ ਉਹਨੂੰ ਮੁਸਲਮਾਨ ਬਣਾਇਆ ਜਾਏ। ਭਾਈ ਨੰਦ ਲਾਲ ਨੇ ਫਿਰ ਨਜ਼ਰ ਦੌੜਾਈ, ਕੋਈ ਹੈ ਥਾਂ ਜਿਹੜੀ ਔਰੰਗਜ਼ੇਬ ਦੇ ਆਕੀ ਨੂੰ, ਔਰੰਗਜ਼ੇਬ ਤੋਂ ਨਿਕਲ ਕੇ ਆਏ ਨੂੰ ਥਾਂ ਦੇ ਸਕੇ? ਉਹਨੂੰ ਘਰ ਵਾਲੀ ਦੇ ਬੋਲ ਚੇਤੇ ਆਏ, ਕਿਉਂਕਿ ਭਾਈ ਨੰਦ ਲਾਲ ਦੀ ਸੁਪਤਨੀ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ। ਸੁਖਮਨੀ ਸਾਹਿਬ ਦਾ ਪਾਠ ਘਰ ਵਾਲੀ ਨੇ ਭਾਈ ਨੰਦ ਲਾਲ ਜੀ ਨੂੰ ਚੇਤੇ ਕਰਾਇਆ ਸੀ, ਤੇ ਹੈਰਾਨਗੀ ਦੀ ਗੱਲ, ਗੁਰੂ ਗੋਬਿੰਦ ਸਿੰਘ ਨੂੰ ਮਿਲਣ ਤੋਂ ਪਹਿਲਾਂ ਭਾਈ ਨੰਦ ਲਾਲ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਰਿਮੰਦਰ ਸਾਹਿਬ ਕਈ ਵਾਰੀ ਆ ਚੁੱਕੇ ਸਨ। ख्याल आया कि जे कोई खै ते केवल चौजी प्रीतम कलगी वाला बचा सकदा है। आगरे दी धरती तो बैराग लैके चले, हाथ विच कलम लई, राह विच शेर लिखी गए। जदो खजूर दे चरना विच पहुंचे, सचे पातशाह जी ने कोई ध्यान नहीं दिता, मथा टेक के बैठे रहे बार। फिर जितने दिन खजूर दे चरना विच रहे, दातार ने ध्यान ना देना, बैराग विच आके रो पैना। रात नू दीवा बाल के कागज दी खिक उते प्रीतम दे शेर लिखने शुरू कीते। अज ओ लिखदे सन, उन्हां दे बच्चे दसदे ने, उन्हां दी अंश विचों इक होए ने भाई मेघराज। जे सही किसे ने भाई नंद लाल दीआं गजलां पढ़नियां होण ते भाई मेघराज नू पढ़िओ। उहदे विच भाई मेघराज दिसदे ने। ग्यासुद्दीन दरोगा भी वापस चला गया। जदों उहने कहा, दीवान साहब आप वापस नहीं जाओगे? नंद लाल कहिंदे, नहीं हुण आ गया वां, हुण आ के वापस नहीं जाणा। शरीर बिलकुल जो बाबा जी ने बैराग दे शब्द वरते ने, तन सुक्का पिंजर थिया, तलियां खुंडै काग, अजे सो रब ना बौड़ियो देख बंदे के पाग। बिलकुल कमजोर हो गए। अज भाई नंद लाल दे कोल अमृत वेले सुना गया, चौबदार गया, कहन लगे, भाई नंद लाल आवाज सुनी, सिख नू देख के उठ के खड़े होए। कहन लगे, चौजी प्रीतम कलगी वाले ने तुहानू बुलाया है। कहिंदे ने, उस वेले रो पए, खे सचे पातशाह तू किन्ना किरपालू है, मेरे वर्गे नू अपने दर ते बुलाया। जदो गए हजूर दे सामने, ओ अपनी पोथी रखी, नाम सी बंदगी नामा, दातार ने पढ़े शेर, कह लगे, लियाओ कलम, लिख दिता जिंदगी नामा, जेड़ा तेरी रचना पड़ेगा ओनू असल विच सिखी दी जिंदगी जीण दी जाच मिलेगी। जिंदगी नामा भाई साहब ने चुकी कलम, गुरु गोबिंद सिंह नू सामने देख के कह लगे, लाल सग ए गुलाम गुरु गोबिंद सिंह। दुनिया दे लोगो, गुरु गोबिंद सिंह दे दर दा कुत्ता है नंद लाल। अपनी लिखत विच है, लाल सग ए गुलाम गुरु गोबिंद सिंह, दागदारे नाम गुरु गोबिंद सिंह, मैं तेरी बंदगी दे नाल दागया गया हां, मैनू बख्श लई, मैं एदे लायक नहीं तेरी पंगत विच बैठ के लंगर छका, मेरे कर्म चंगे नहीं, जिन्ना कुत्तियां नू भोरे तू सटने, मैनू एक टुकड़ा सट जी, मैं तेरे दर दा कूकर हां। लाल सग ए गुलाम गुरु गोबिंद सिंह, रेजा चीनी खान गुरु गोबिंद सिंह, दागदारे नाम गुरु गोबिंद सिंह, कमंत्रीन चे सैगान गुरु गोबिंद सिंह, मैं ते तेरे दर दे कुत्तियां तो भी नीवां हां। अज देखो दी कलम चुलीए, कहिंदा मेरे प्रीतम ने अज मुठी खोली। होली वाला दिन सी, सारे सेवादार इकट्ठे होए ने, लांगरी इकट्ठे होए ने, क्योंकि अज प्रीतम ने गुलाल सटना है। शब्द ने गुलाल, आफ शानिए अज दस्ते मुबारक, जमीनो आसमारा सुरखरू करद, जदो तेरी मुठी खुली, तली विचो गुलाल निकलिया, ओने जमीन तो लैके समान तक सब कुछ ही रूहानियत दे रंग विच रंग दिता। मेरे गुरु ने अंदर दे रंग भी चाड़े, गुरु मेरे ने बाहर दी सानू शस्त्र विद्या भी दिती। गुरु अर्जुन देव जी दा समा, फिर मैं उत्थों चल के आना खोले महल्ले वल, एवे गुरु कर दी खोली, अंदर नू नाम विच रंगना। गुरु अर्जुन देव शहीद हो गए ने, शहीद होण लग्या हजूर दे शब्द इक उर्दू दे अदीब ने कहे ने, गल उहने शस्त्र दी कीती, कहन लगे, अज तत्ती तवी ते बैठे आ, मेरे ख्याल तुसी इस बल दी कोई तेज अग नाल बंद कर सकदे हो, पर मेरा पुत्र एहो जी कृपाण चुकेगा, उस कृपाण दा बदल तुहाडे कोल होर कोई नहीं होवेगा। शब्द असी बड़ी वारी ओ दोहराया, मेरी सदा को दबाना तो मुमकिन है, मगर बदल ते वक्त की रफ्तार कौन रोकेगा, फसीलो आतशो आहन बहुत बुलंद सही, मगर हयात की ललकार कौन रोकेगा, मेरे ख्यालों की परवाज रोकने वालों हर गोबिंद की तलवार कौन रोकेगा। प्यारियो, असल विच शास्त्र दे नाल शस्त्र गुरु हरगोबिंद साहब ने कायम कर दिता सी। पिता दी शहादत होई, अज मेरे सतगुरु ने दो कृपाना पाईया, एक मीरी दी पाई ते दूसरी पीरी दी पाई। उथे भाई नथा ते अब्दुल्ला ने नाल ही पौड़ी बना दिती के दो तलवारां बद्दियां, एक मीरी दी, एक पीर दी, एक अजमत दी, एक राज दी, एक राखी करे वजीर दी, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਲ ਦੁਸ਼ਨਾ ਕਰੇ ਤਗੀਰ ਦੀ। ਹਜ਼ੂਰ ਨੇ ਇੱਕ ਬਨਾਵਟੀ ਲੜਾਈ ਸ਼ੁਰੂ ਕਰਾਈ, ਸਿੱਖਾਂ ਨੂੰ ਤਿਆਰ ਕੀਤਾ, ਹਾਲਾਂਕਿ ਕਲਗੀ ਵਾਲੇ ਦੀ ਨਦਰ ਵਿੱਚੋਂ ਇੱਥੇ ਰਹਿਣ ਵਾਲੇ ਉਦਾਸੀ ਸਾਧੂਆਂ ਦੇ ਡੰਡਿਆਂ ਵਿੱਚ ਵੀ ਸ਼ਕਤੀ ਆ ਚੁੱਕੀ ਸੀ। ਭੰਗਾਣੀ ਦਾ ਯੁੱਧ ਅਸੀਂ ਦੇਖਦੇ ਹਾਂ ਕਿ ਜਟਾਧਾਰ ਉਦਾਸੀ ਸਾਧੂ ਕਿਰਪਾਲ ਦਾਸ ਘੋੜੇ ਤੇ ਸਵਾਰ ਹੈ, ਹੱਥ ਵਿੱਚ ਕੁਤਕਾਂ ਪਕੜਿਆ ਹੈ, ਹਯਾਤ ਖਾਂ ਸਾਹਮਣੇ ਆਉਂਦਾ ਪਿਆ ਤੇ ਉਹਨੂੰ ਵੰਗਾਰ ਕੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਮਕ ਖਾ ਕੇ ਹਰਾਮ ਕਰਨ ਵਾਲੇ ਮੇਰੇ ਨਾਲ ਦੋ ਹੱਥ ਕਰ। ਉਹਨੇ ਹੱਸ ਕੇ ਕਿਹਾ, ਬਾਬਾ ਜੀ ਕੜਾ ਪ੍ਰਸ਼ਾਦ ਛਕਿਆ ਕਰੋ, ਤੁਸੀਂ ਕੀ ਲੈਣਾ ਜੰਗ ਵਿੱਚੋਂ। ਇੱਕੋ ਦਮ ਕਹਿੰਦੇ ਨੇ ਉਹ ਉਦਾਸੀ ਮਹਾਂਪੁਰਸ਼ ਦੋਨਾਂ ਹੱਥਾਂ ਨਾਲ ਕੁਤਕਾਂ ਪਕੜਿਆ ਖਿਆਤ ਖਾਨ ਦੇ ਸਿਰ ਵਿੱਚ ਜਦੋਂ ਮਾਰਿਆ ਤੇ ਕਲਗੀ ਵਾਲੇ ਦੇਖਦੇ ਪਏ ਸਨ, ਇੱਕ ਡੰਡਾ ਵੱਜਿਆ ਤੇ ਸਿਰ ਵਿੱਚੋਂ ਮਿੱਝ ਨਿਕਲੀ। ਹੱਸ ਕੇ ਕਹਿਣ ਲੱਗੇ, ਵੇਖੋ ਜਿਵੇਂ ਕ੍ਰਿਸ਼ਨ ਕਦੇ ਮਟਕੀ ਭਾਂਦਾ ਸੀ ਤੇ ਵਿੱਚੋਂ ਮੱਖਣ ਦੀਆਂ ਛਿੱਟਾਂ ਪੈਂਦੀਆਂ ਸਨ, ਅੱਜ ਸਾਡੇ ਉਦਾਸੀ ਦੇ ਡੰਡੇ ਨੇ ਇਸ ਖਿਆਤ ਖਾਨ ਦੇ ਸਿਰ ਵਿੱਚੋਂ ਮਿੱਝ ਬਾਹਰ ਕਰ ਦਿੱਤੀ ਹੈ। ਸਾਹਿਬ ਨੇ ਉੱਤੇ ਸ਼ਬਦ ਵਰਤੇ ਕਿਰਪਾਲ ਕੋਪੀਅੰਗ। ਮਹੰਤ ਕਿਰਪਾਲ ਚੰਦ ਗੁੱਸੇ ਵਿੱਚ ਆਏ, ਕਿਰਪਾਲ ਕੋਪੀਅੰਗ ਕੁਤਕੋ ਸੰਭਾਰੰਗ, ਹਤੀ ਖਾਨ ਹਿਆਟ ਕੇ ਸੀਸ ਜਾਰੰਗ, ਉਠੀ ਚਿਛ ਮੱਜੰਗ, ਕਹਿਣ ਲੱਗੇ ਕੱਢਾ ਮੇਜ ਜੋਰੰਗ, ਮਾਨੋ ਮਾਖਣੰਗ ਮਟਕੀ ਕਾਨ ਫੋਰੰਗ। ਜਿਵੇਂ ਕ੍ਰਿਸ਼ਨ ਨੇ ਮਟਕੀ ਫੋਰ ਦਿੱਤੀ, ਇੱਥੇ ਹਲਵਾਈ ਵੀ ਲੜੇ, ਇੱਥੇ ਮਾਹੀ ਵੀ ਲੜੇ, ਇੱਥੇ ਮਹੰਤ ਵੀ ਲੜੇ। ਅਨੰਦਪੁਰ ਸਾਹਿਬ ਦੀ ਧਰਤੀ ਆਈ, ਮੇਰੇ ਕਲਗੀ ਵਾਲੇ ਨੇ ਕਿਹਾ, ਨਹੀਂ ਇਸ ਵੱਧਦੀ ਕੋਈ ਜ਼ਾਲਮ ਦੀ ਤਾਕਤ ਨੂੰ ਜੇ ਕੋਈ ਰੋਕ ਸਕਦਾ ਹੈ ਤੇ ਕੇਵਲ ਸ਼ਸਤਰ। ਮੇਰੇ ਕਿਰਪਾਲੂ ਨੇ ਸ਼ਾਸਤਰ ਦੇ ਨਾਲ ਸਾਨੂੰ ਸ਼ਸਤਰ ਦਿੱਤੇ। ਇਹ ਕਦੀ ਨਾ ਭੁੱਲਿਓ, ਰੱਬ ਦੇ ਘਰ ਦਾ ਇੱਕ ਨੇਮ ਹੈ, ਜੇ ਚੰਦਨ ਕੀਮਤੀ ਹੈ ਉਹਨੇ ਸੱਪ ਨਾਲ ਬਣਾਇਆ। ਪਿਆਰਿਓ ਦੇਖੋ, ਜੇ ਮਣੀ ਕੀਮਤੀ ਹੈ ਪਰ ਰੱਖੀ ਉਹਨੇ ਸੱਪ ਦੇ ਸਿਰ ਵਿੱਚ ਹੈ, ਜੇ ਕਿਤੇ ਗੁਲਾਬ ਦਾ ਫੁੱਲ ਕੀਮਤੀ ਹੈ ਨਾਲ ਉਹਨੇ ਕੰਡਾ ਪੈਦਾ ਕੀਤਾ ਹੈ ਕਿ ਤੋੜਨ ਵਾਲਿਆ ਸਮਝ ਕੇ ਤੋੜੀ, ਇਸ ਖੇੜੇ ਵਾਲੇ ਦਾ ਕੰਡਾ ਰਾਖਾ ਹੈ। ਬਾਬੇ ਨਾਨਕ ਦੀ ਬਾਣੀ ਨੂੰ ਬਚਾਉਣ ਵਾਸਤੇ ਬਾਣੀ ਵਿੱਚ ਰੰਗਿਆ ਹੋਇਆ ਨੇ ਫਿਰ ਸ਼ਸਤਰਾਂ ਦਾ ਬਾਣਾ ਪਾਇਆ ਸੀ। ਖਾ ਖੱਡ ਬਿਹੰਡਗ ਖਲਦਲ ਖੰਡੰਗ ਆਤਰਣ ਮੰਡੰਗ, ਚੇਤੇ ਰੱਖੀ ਇਹ ਜੰਗ ਨੂੰ ਬਹੁਤ ਸੋਹਣਿਆ ਬਣਾਏਗੀ। ਪਾਨ ਪ੍ਰਬੰਗ, ਇਹਦੇ ਸਾਹਮਣੇ ਸੂਰਜ ਦੀਆਂ ਕਿਰਨਾਂ ਵੀ ਫਿੱਕੀਆਂ ਪੈ ਜਾਣਗੀਆਂ, ਉਹ ਵੀ ਮੱਧਮ ਪੈ ਜਾਣਗੀਆਂ। ਖਾ ਖੰਡ ਬਿਹੰਡੰਗ ਖਲਦਲ ਖੰਡੰਗ ਆਤਰਣ ਮੰਡੰਗ ਬਰ ਬੰਡੰਗ ਪੁਜਦੰਡ ਅਖੰਡੰਗ। ਸਭ ਤੋਂ ਹੱਥ ਵਿੱਚ ਰੱਖਣ ਵਾਲੀ ਜਿਹੜੀ ਖੜਕ ਹੈ ਇਹ ਮਾਨੋ ਸੋਟੇ ਦਾ ਕੰਮ ਪਈ ਕਰਦੀ, ਇਹਨੂੰ ਕਦਾ ਵਿਸਾਹ ਨਾ ਖਾਏ। ਕਹਿਣ ਲੱਗੇ ਪੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਪਾਨ ਪ੍ਰਬੰਗ। ਕਹਿੰਦੇ ਨੇ ਸ਼ਸਤਰ ਮੈਂ ਜ਼ੁਲਮ ਕਰਨ ਵਾਸਤੇ ਨਹੀਂ ਇਸ ਕਰਕੇ ਚੁੱਕੇ ਨੇ ਕਿ ਸੁਖ ਸੰਤਾਂ ਕਰਨੰਗ, ਰੱਬ ਦੇ ਪਿਆਰੇ ਸੰਤਾਂ ਨੂੰ ਸੁੱਖ ਦੇਣ ਲਈ ਸ਼ਸਤਰ ਚੁੱਕਣਾ ਜ਼ਰੂਰੀ ਹੈ। ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲ ਵਿਖਾਰਨੰਗ ਅਸ ਸਰਨੰਗ ਤੇ ਪਕੜ ਕੇ ਮਹੱਲੇ ਵਾਲੇ ਦਿਨ ਤੇ ਕਿਆ। ਕਹਿਣ ਲੱਗੇ ਜੈ ਜੈ ਜਾ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰੰਗ ਜੈ ਤੇਗੰਗ। ਕੱਲੀ ਤੇਗ ਹੀ ਨਹੀਂ, ਰੱਖ ਕੇ ਸ਼ਸਤਰ ਉੱਚੀ ਥਾਂ ਤੇ। ਕਹਿਣ ਲੱਗੇ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੇਰ। ਕਹਿਣ ਲੱਗੇ ਪਿਆਰਿਓ ਸੈਫ ਸਰੋਹੀ ਸੈਥੀ ਯੇ ਹਮਾਰੇ ਪੀਰ। ਮਹੱਲੇ ਵਾਲੇ ਦਿਨ ਖਲੋ ਕੇ ਸੈਨਾਪਤ ਇੱਕ ਸ਼ਬਦ ਲਿਖਦਾ ਹੈ, ਕਹਿਣ ਲੱਗੇ ਜਿਸ ਸਿੱਖ ਨੇ ਮੇਰੇ ਕੋਲ ਆਉਣਾ ਹੈ। ਕਹਿਣ ਲੱਗੇ ਇਹ ਮੋਰ ਆਗਿਆ ਸੁਣੋਗੇ ਪਿਆਰੇ, ਮੇਰੇ ਪਿਆਰੇ ਸਿੱਖੋ ਮੇਰੇ ਹੁਕਮ ਨੂੰ ਮੇਰੀ ਆਗਿਆ ਨੂੰ ਸੁਣਾ। ਬਿਨਾਂ ਕੇਸ਼ ਤੇਗ ਦੇਖੋ ਨਾ ਦੀਦਾਰੇ, ਕੇਸ਼ਾਂ ਤੋਂ ਬਿਨਾਂ ਤੇ ਤੇਗ ਤੋਂ ਸੱਖਣੇ ਹੋ ਕੇ ਮੇਰੇ ਕੋਲ ਨਾ ਆਇਓ। ਇਹ ਮੋਰ ਆਗਿਆ ਸੁਣੋਗੇ ਪਿਆਰੇ, ਬਿਨਾਂ ਕੇਸ਼ ਤੇਗ ਦੇਖੋ ਨਾ ਦੀਦਾਰੇ, ਬਿਨਾਂ ਸ਼ਸਤਰੰਗ ਕੇਸੰਗ ਨਰੰਗ ਭੇਡ ਜਾਨੋ। ਸ਼ਸਤਰਾਂ ਤੋਂ ਕੇਸਾਂ ਤੋਂ ਬਿਨਾਂ ਆਦਮੀ ਭੇਡ ਹੈ, ਜਿਹੜਾ ਮਰਜ਼ੀ ਕੰਨ ਪਕੜ ਕੇ ਨੂੰ ਪਕੜ ਕੇ ਲੈ ਜਾਏ। ਸ਼ਸਤਰ ਛੱਡ ਦਿਓਗੇ ਤੇ ਭੇਡ ਬਣੋਗੇ, ਤੇ ਜੇ ਸ਼ਸਤਰ ਪਾਓਗੇ ਤੇ ਮੈਂ ਕੁਝ ਦਿਨਾਂ ਤੋਂ ਬਾਅਦ ਤੁਹਾਨੂੰ ਸਿੰਘ ਬਣਾ ਦੇਵਾਂਗਾ। ਚੇਤੇ ਰੱਖਿਓ ਮਹੱਲੇ ਤੋਂ ਬਾਅਦ ਅੰਮ੍ਰਿਤ ਸੰਚਾਰ ਹੋਇਆ ਹੈ। ਕਿਰਪਾਲੂ ਦਾਤਾ ਜੀ ਨੇ ਕਿਹਾ, ਕਹਿਣ ਲੱਗੇ ਬਿਨਾਂ ਸ਼ਸਤਰੰ ਕੇਸੰਗ ਨਰੰਗ ਭੇਡ ਜਾਨੋ, ਗਏ ਕਾਨ ਤਾਂ ਕੋ ਕਿਤੋ ਲੈ ਸਧਾਨੋ। ਇਹ ਮੋਰ ਆ ਗਿਆ ਸੁਣੋਗੇ ਪਿਆਰੇ, ਬਿਨਾਂ ਕੇਸ ਤੇਗੰਗ ਦੇਹੋ ਨਾ ਦੀਦਾਰੇ। ਫਿਰ ਜਦੋਂ ਸ਼ਸਤਰ ਪਕੜਾਇਆ ਨਾਲ ਇੱਕ ਸ਼ਬਦ ਕਿਹਾ, ਪਿਆਰਿਆ ਦੇਖੀ ਕੱਲਾ ਤੇਰੇ ਕੋਲ ਸ਼ਸਤਰ ਨਾ ਰਹਿ ਜਾਏ, ਸ਼ਸਤਰ ਤੋਂ ਦੂਰ ਨਾ ਜਾਈ, ਬਾਣੀ ਤੋਂ ਦੂਰ ਨਾ ਜਾਈ। ਜਿਸ ਦਿਨ ਤੇਰੇ ਅੰਦਰੋਂ ਬਾਣੀ ਨਿਕਲ ਗਈ ਸੱਚ ਜਾਣੀ ਗਾਤਰੇ ਪਾਈ ਹੋਈ ਕਿਰਪਾਨ ਤਲਵਾਰ ਬਣ ਜਾਏਗੀ ਤੇ ਜਿਸ ਦਿਨ ਤੇਰੇ ਅੰਦਰ ਬਾਣੀ ਰਹੀ ਫਿਰ ਕੇਵਲ ਇਹ ਕਿਰਪਾਨ ਹੀ ਰਹੇਗੀ। ਦੋ ਸ਼ਬਦ ਨੇ ਇੱਕ ਤਲਵਾਰ, ਤਲ ਦਾ ਅਖਰੀ ਅਰਥ ਹੁੰਦਾ ਸਮਾਨ ਅੰਤਰ, ਤਲਵਾਰ ਦਾ ਅਰਥ ਹੈ ਜਿਹੜਾ ਟਿੱਕਿਆਂ ਖੋਇਆਂ ਦੇ ਟੁਕੜੇ ਕਰਦਾ ਤੇ ਕਿਰਪਾਨ ਦਾ ਅਰਥ ਹੈ ਹੱਥ ਵਿੱਚ ਪਕੜੀ ਹੋਵੇ ਤੇ ਮਜ਼ਲੂਮਾਂ ਉੱਤੇ ਵੀ ਕਿਰਪਾ ਕਰਦੀ ਜਾਏ। ਕਿਰਪਾਨ ਕਿਰਪਾ ਕਰਨ ਵਾਲੀ। ਹਜ਼ੂਰ ਨੇ ਉਸ ਦਿਨ ਸਾਨੂੰ ਤੇਗ ਦੇ ਕੇ ਗੱਲ ਕਹੀ, ਤਨ ਜੀਓ ਤੇ ਕੋ ਜਗ ਮੈਂ, ਮੁਕਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇ ਅਨਿਤ ਨ ਨਿਤ ਰਹੇ, ਜਸ ਨਾਵ ਚੜੈ ਭਵ ਸਾਗਰ ਤਾਰੈ, ਤੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉਂ ਉਜਿਆਰੈ। ਕਹਿਣ ਲੱਗੇ ਪਿਆਰਿਆ, ਗਿਆਨੈ ਕੀ ਬਡਨੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬੁਹਰ। ਸਾਹਿਬ ਨੇ ਜੇ ਆਪ ਸ਼ਸਤਰ ਚਲਾਏ ਤੇ ਸਮਾਂ ਆਇਆ, ਮੇਰੇ ਕਿਰਪਾਲੂ ਦਾਤਾ ਜੀ ਨੇ ਚਮਕੌਰ ਦੀ ਗੜੀ ਆਈ ਏ। ਸਿੱਖ ਕੇਵਲ ਸ਼ਸਤਰ ਚਲਾਉਣ ਵਾਲੇ ਇਹ ਨਹੀਂ ਸਨ ਕਿ ਗਾਤਰਾ ਪਾਇਆ ਜੇ ਲੋੜ ਪਈ ਤੇ ਕਹਿ ਦਿੱਤਾ, ਨਹੀਂ ਮੈਂ ਲਿਹਾਜ ਹੀ ਕਰ ਗਿਆ। ਤੁਸੀਂ ਇੱਕ ਸੁਣਿਆ ਨਾ ਵਿਅੰਗ ਜਿਹਾ ਕਿ ਕਿਸੇ ਨੇ ਦੇ ਦਿੱਤਾ ਸੀ ਪਿਸਤੌਲ ਕਿਸੇ ਨੂੰ, ਲੰਗੋਟੀ ਉਹਨੇ ਲਾਂਗੜ ਬੰਨਿਆ, ਰਾਹ ਚ ਮਿਲ ਗਿਆ ਚੋਰ, ਉਹਨਾਂ ਕਿਹਾ ਸਭ ਕੁਝ ਲਾ ਦੇ ਜੋ ਕੋਈ ਤੇਰੇ ਕੋਲ ਹੈ, ਠੱਗ ਮਿਲੇ। ਉਹਨਾਂ ਉਹਦੀ ਪਗੜੀ ਲਵਾਈ, ਉਹਦੇ ਕਮੀਜ਼ ਲਵਾਇਆ। ਉਹ ਕਹਿਣ ਲੱਗੇ ਲਾਂਗੜ ਕਿਉਂ ਨੀ ਲਾਂਦਾ, ਇਹਦੇ ਵਿੱਚ ਕੀ ਬੰਨੀ? ਤੇ ਇੱਕੋਦਮ ਪਿਸਤੌਲ ਤਲੀ ਤੇ ਰੱਖ ਕੇ ਕਹਿੰਦਾ ਇਹ ਪਿਸਤੌਲ ਹੈ। ਉਹ ਡਰੇ, ਕਹਿਣ ਲੱਗੇ ਕਾਹਦੇ ਲਈ? ਕਹਿੰਦਾ ਔਖੇ ਵੇਲੇ ਕੰਮ ਆਏਗਾ। ਕਹਿੰਦੇ ਤੇਰੇ ਤੇ ਕੱਪੜੇ ਲਾ ਦਿੱਤੇ, ਇਦੋਂ ਵੱਡਾ ਔਖਾ ਵੇਲਾ ਕਿਹੜਾ ਆਉਣਾ ਹੈ? ਚੇਤੇ ਰੱਖਿਓ, ਗੁਰੂ ਨੇ ਸ਼ਸਤਰ ਜੇ ਪਕੜਾਏ ਨੇ, ਇਸ ਨਹੀਂ ਕਿ ਔਖੇ ਵੇਲੇ ਕੰਮ ਆਏਗਾ। ਹਜ਼ੂਰ ਨੇ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਉਹਦੇ ਵਿੱਚ ਇੱਕ ਸ਼ਬਦ ਵਰਤਿਆ ਜਿਹੜਾ ਕੱਲ ਵੀ ਸ਼ੇਰ ਪ੍ਰੇਮੀ ਸਾਹਿਬ ਨੇ ਕਿਹਾ ਸੀ, ਚੂਕਾਰ ਉਸ ਤੋਂ ਪਹਿਲਾਂ ਸ਼ੇਰ ਖੈ, ਬਾਲ ਲਾਚਾਰਗੀ ਦਰਮਿਆਂ ਆਮ ਦੰਦ। ਕਹਿੰਦੇ ਨੇ ਦੇਖ, ਮੈਂ ਤੀਰ ਚਲਾਏ, ਤਲਵਾਰ ਕਿਰਪਾਨ ਚਲਾਈ, ਨੇਜ਼ੇ ਚਲਾਏ, ਬੰਦੂਕਾਂ ਚਲਾਈਆਂ, ਪਰ ਮੈਂ ਨਹੀਂ ਸਾਂ ਚਾਹੁੰਦਾ, ਮੈਨੂੰ ਮਜਬੂਰ ਕਰ ਦਿੱਤਾ। ਬਾ ਲਚਾਰਗੀ ਦਰਮਿਆਂ ਆਮਦੰਦ, ਬਾ ਤਦਬੀਰੇ ਤੀਰੋ ਕਮਾਂ ਆਮਦੰਦ। ਜਦੋਂ ਮੈਂ ਗੜੀ ਤੋਂ ਉਤਰਿਆ, ਖਾਲੀ ਹੱਥ ਨਹੀਂ ਪਰ ਮੈਂ ਤੀਰਾਂ ਦੇ ਪੱਥੀ ਭਰ ਕੇ ਆਪ ਵੀ ਉਤਰਿਆ ਤੇ ਪੁੱਤਰਾਂ ਨੂੰ ਵੀ ਉਤਾਰਿਆ। ਮੈਂ ਸ਼ਸਤਰ ਚਲਾਏ, ਹਜ਼ੂਰ ਨੇ ਉਥੇ ਸ਼ਸਤਰ ਚਲਾਏ ਨੇ। ਪਿਆਰਿਓ, ਪਰਤ ਕੇ ਜਦੋਂ ਸਮਾਂ ਆ ਜਾਂਦਾ ਛੋਟੇ ਪੁੱਤਰ ਨੂੰ ਤੋਰਨ ਦਾ, ਉਥੇ ਸ਼ਸਤਰਾਂ ਦੀ ਗੱਲ ਕੀਤੀ ਹੈ। ਪੁੱਤਰ ਨੂੰ ਕੀ ਤੋਰਦਾ ਸੋਹਣੇ ਬਸਤਰ ਪਵਾ ਕੇ, ਕੋਈ ਪੁੱਤਰ ਨੂੰ ਤੋਰਦਾ ਦੁਨੀਆਂ ਦੇ ਸੋਹਣੇ ਤੋਂ ਸੋਹਣੇ ਅਤਰ ਫਲੇਲ ਲਾ ਕੇ। ਮੈਂ ਪਿਛਲੇ ਦਿਨ ਇੱਕ ਅਰਜ਼ ਥਾਂ ਥਾਂ ਤੇ ਕਰਦਾ ਆ, ਸ਼ਾਇਦ ਇਹ ਰਿਪੀਟ ਵਿੱਚ ਹੋ ਜਾਏ। ਸਾਡਾ ਬੱਚਾ ਜਨਮ ਲੈਂਦਾ ਹੈ ਅਜੇ ਪੰਗੂੜੇ ਵਿੱਚ, ਤੇ ਮਾਂ ਉਹਨੂੰ ਵਕੀਲ ਕਹਿਣ ਲੱਗ ਪੈਂਦੀ, ਕਈ ਵਾਰੀ ਘਰ ਦੇ ਉਹਨੂੰ ਟੀਚਰ ਕਹਿਣ, ਉਸਤਾਦ ਕਹਿਣ ਲੱਗ ਪੈਂਦੇ ਨੇ, ਕਈ ਵਾਰੀ ਉਹਨੂੰ ਥਾਣੇਦਾਰ ਕਹਿਣ ਲੱਗ ਪੈਂਦੇ ਨੇ, ਕਈ ਵਾਰੀ ਇੱਥੋਂ ਤੱਕ ਕੇ ਭਾਵੇਂ ਰੋਟੀ ਨਾ ਪੱਕਦੀ ਹੋਵੇ ਪ੍ਰਧਾਨ ਮੰਤਰੀ ਕਹਿਣ ਲੱਗ ਪੈਂਦੇ ਨੇ। ਹਰ ਆਦਮੀ ਆਪਣੇ ਪੰਗੂੜੇ ਵਿੱਚ ਬੈਠੇ ਹੋਏ ਬੱਚੇ ਦੇ ਭਵਿੱਖ ਦੇ ਸੁਪਨੇ ਲੈਂਦਾ ਹੈ। ਉਹਦਾ ਅੰਦਰ ਕਹਿ ਰਿਹਾ, ਮੇਰਾ ਪੁੱਤਰ ਲਾਇਰ ਬਣੇਗਾ, ਇੰਜੀਨੀਅਰ ਬਣੇਗਾ, ਡਾਕਟਰ ਬਣੇਗਾ। ਪਰ ਜਦੋਂ ਸੱਚੇ ਪਿਤਾ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਤੋਰਿਆ ਤੇ ਇੱਕੋ ਗੱਲ ਕਹੀ ਸੀ, ਲਾਲ ਜੀ ਜਿਸ ਦਿਨ ਤੇਰਾ ਜਨਮ ਹੋਇਆ ਉਸ ਦਿਨ ਇੱਕ ਸੁਪਨਾ ਸੀ, ਅੱਜ ਇਹ ਹਕੀਕਤ ਬਣ ਲੱਗਾ ਹੈ। ਪਿਤਾ ਜੀ ਸੁਪਨਾ ਕੀ? ਕਹਿਣ ਲੱਗੇ, ਪੁੱਤਰ ਜਿਸ ਦਿਨ ਤੇਰਾ ਜਨਮ ਹੋਇਆ ਉਹ ਦਿਨ ਆਸ ਕੀਤੀ ਸੀ ਕਿ ਤੇਰੇ ਸੀਨੇ ਵਿੱਚ ਤੀਰ ਬਰਸ਼ੀ ਨੇਜਾ ਵੱਜੇ, ਮੈਂ ਆਪਣੀਆਂ ਅੱਖਾਂ ਨਾਲ ਦੇਖਾਂ, ਅੱਜ ਹਕੀਕਤ ਬਣ ਲੱਗੀ ਏ। ਮੈਂ ਸ਼ਸਤਰਾਂ ਨੂੰ ਪਿਆਰ ਕਰਨ ਵਾਲਾ ਵਾਂ, ਜਦੋਂ ਤੇਰਾ ਸੀਨਾ ਤੀਰ ਪਰੋ ਦੇਣ, ਇੱਕ ਵਾਰੀ ਚਿਹਰਾ ਮੇਰੇ ਵੱਲ ਕਰ ਲਈ, ਮੈਂ ਅੱਖਾਂ ਨਾਲ ਤੈਨੂੰ ਸ਼ਹੀਦ ਹੁੰਦਿਆਂ ਦੇਖਣਾ ਚਾਹੁੰਦਾ ਵਾਂ। ਸ਼ਸਤਰਾਂ ਨੂੰ ਪਿਆਰ ਕਰਨ ਵਾਲਾ ਗੁਰੂ, ਮਹੱਲੇ ਕੱਢਣ ਵਾਲਾ ਗੁਰੂ, ਉਹਨੇ ਪੁੱਤਰ ਨੂੰ ਸ਼ਸਤਰ ਸਜਾ ਕੇ ਕਿਹਾ, ਬੇਟਾ ਹਮ ਦੇਤੇ ਹੈ ਖੰਜ਼ਰ ਕਿਸੇ ਸ਼ਮਸ਼ੀਰ ਸਮਝਣਾ। ਸ਼ਸਤਰਾਂ ਨੂੰ ਸਜਾ ਕੇ ਤੋਰੇ, ਬੇਟਾ ਹਮ ਦੇਤੇ ਹੈ ਖੰਜ਼ਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋ ਕੀ ਦਾਦਾ ਜਗਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਨਾ ਨਹੀਂ ਦਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੇਰੀ ਜਾਨ ਮੂੰਹ ਸੇ ਕਭੀ ਨਹੀਂ ਉਚਰਨਾ। ਤੇ ਨਾਲ ਸ਼ਬਦ ਅਖੀਰ ਤੇ ਕਿਹਾ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ, ਲਾਲ ਜੀ ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਪਿਆਰਿਓ, ਉਸ ਗੁਰੂ ਨੇ ਬਰਸ਼ੀਆਂ ਕੇਵਲ ਚਲਾਈਆਂ ਨਹੀਂ, ਉਹਨੇ ਆਪਣੇ ਪੁੱਤਰਾਂ ਦੇ ਸੀਨਿਆਂ ਵਿੱਚ ਬਰਸ਼ੀਆਂ ਮਰਵਾਈਆਂ ਵੀ ਨੇ। ਉਸ ਗੁਰੂ ਨੇ ਖੋਲੇ ਮਹੱਲੇ ਕੱਢੇ, ਖਾਲਸੇ ਨੇ ਫਿਰ ਖੜਕ ਪਕੜੀ ਤੇ ਖੜਕ ਪਕੜ ਕੇ ਜਿਸ ਦਿਨ ਖਾਲਸੇ ਦਾ ਰਾਜ ਕਾਇਮ ਹੋਇਆ ਇਹਨੇ ਫਿਰ ਉਥੇ ਜਿਹੜੇ ਸ਼ਬਦ ਉਕਰੇ ਉਥੋਂ ਸ਼ਸਤਰ ਦੂਰ ਨਹੀਂ ਕੀਤੇ। ਕਹਿਣ ਲੱਗੇ ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦ ਰੰਗ ਯਾਫਤ ਅਸ ਨਾਨਕ ਗੁਰੂ ਗੋਬਿੰਦ ਸਿੰਘ। ਹੇ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਨਾਨਕ ਸਾਹਿਬ ਜੀ, ਅੱਜ ਖਾਲਸੇ ਨੂੰ ਦੇਗ ਤੇ ਤੇਗ ਦੀ ਫਤਿਹ ਮਿਲੀ ਬਿਨਾਂ ਦੇਰੀ ਤੋਂ, ਇਸ ਕਰਕੇ ਤੇਰੀ ਕਿਰਪਾ ਦੇ ਨਾਲ। ਆਓ ਪਿਆਰਿਓ, ਆਪਾਂ ਵੀ ਕਿਤੇ ਅੰਦਰ ਨੂੰ ਨਾਮ ਵਿਚ ਰੰਗ ਲਈਏ, ਦਾਤਾ ਮੇਰ ਕਰੇ, ਸ਼ਸਤਰ ਵਿਦਿਆ ਦਾ ਅਭਿਆਸ ਅਸੀਂ ਸਿੱਖੀਏ। ਸ਼ਸਤਰ ਵਿਦਿਆ ਦਾ ਅਭਿਆਸ ਕਿੰਨੇ ਸਿੱਖਣਾ ਹੈ, ਸੱਚਾ ਪਾਤਸ਼ਾਹ ਮੇਰ ਕਰੇ। ਇਸ ਗੱਲ ਨੂੰ ਕਹਿਣ ਵਿਚ ਕੋਈ ਗੁਰੇਜ ਨਹੀਂ। ਕਿੰਨਾ ਨੂੰ ਸ਼ਸਤਰ ਸਿਖਾਉਣੇ ਚਾਹੁੰਦੇ ਹਾਂ? ਅਸੀਂ ਚਾਹੁੰਦੇ ਹਾਂ ਸ਼ਸਤਰ ਪਕੜ ਕੇ ਦੁਸ਼ਮਣ ਨੂੰ ਘੇਰਨਗੇ, ਪਰ ਸੱਚ ਜਾਣਿਓ ਜਿੱਧਰ ਨੌਜਵਾਨ ਤੁਰਿਆ ਫਿਰਦਾ ਇਹ 25 ਕੁ ਸਾਲ ਤੋਂ ਬਾਅਦ ਖੁਦ ਡੰਗ ਦਾ ਸਹਾਰਾ ਲੈ ਕੇ ਘਰੋਂ ਬਾਹਰ ਨਿਕਲਿਆ ਕਰੇਗਾ। ਇਹਦਾ ਆਪਣਾ ਸਰੀਰ ਹੀ ਨਹੀਂ ਰਹਿੰਦਾ ਪਿਆ, ਆਪਣਾ ਤਨ ਇਹਦਾ ਕੰਬਦਾ ਪਿਆ। ਨਹੀਂ, ਤੂੰ ਤਾਂ ਸ਼ਸਤਰ ਨਾਲ ਜ਼ਾਲਮ ਤੇ ਮੂੰਹ ਮੋੜਨ ਵਾਲਾ ਸੈਂ। ਅੱਜ ਤੇਰਾ ਆਪਣੇ ਹੱਥ ਕੇਵਲ ਨਸ਼ੇ ਨੇ ਇੰਨੇ ਕੁ ਕਮਾ ਦਿੱਤੇ ਕਿ ਤੂੰ ਜਵਾਨੀ ਵਿਚ ਹੀ ਬੁੱਢਾ ਬਣ ਕੇ ਡੰਡਾ ਪਕੜਨ ਲਈ ਮਜਬੂਰ ਹੋ ਗਿਆ। ਕਦੀ ਪੁੱਛੋ ਸ਼ਾਹ ਮੁਹੰਮਦ ਤੋਂ, ਉਹਨੇ ਸਿੱਖਾਂ ਦੇ ਸ਼ਸਤਰ ਦਾ ਜਦੋਂ ਜ਼ਿਕਰ ਕੀਤਾ ਉਹਨੇ ਖੌਕਾ ਲੈ ਕੇ ਗੱਲ ਕਹੀ ਸੀ। ਕਹਿਣ ਲੱਗਾ ਜੰਗ ਖਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਸਨ। ਕਹਿਣ ਲੱਗੋ ਤੇ ਸ਼ਬਦ ਵਰਤੇ ਸਨ, ਉਹਦੇ ਵਿਚ ਤੇਗ ਦਾ ਜ਼ਿਕਰ ਉਹਨਾਂ ਕੀਤਾ। ਉਹਦੇ ਵਿਚ ਇੱਕ ਸ਼ੇਰ ਹੈ, ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋ ਸਿੰਘਾਂ ਨੇ ਪਾਸੜੇ ਤੋੜ ਸੁੱਟੇ, ਮੇਵਾ ਸਿੰਘ ਮਾਗੇ ਕਾਂ ਖੋਏ ਸਿੱਧੇ, ਹੱਲੇ 3 ਫਰੰਗੀ ਦੇ ਮੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ। ਤੁਹਾਡੀ ਤੇਗ ਨੂੰ ਦੇਖ ਕੇ ਉਹ ਮੁਸਲਮਾਨ ਕਹਿੰਦਾ ਸੀ ਸ਼ਾਹ ਮੁਹੰਮਦਾ, ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਨਹੁੰ ਨਿਚੋੜ ਸੁੱਟੇ। ਜਿਹੜੇ ਉਹਨਾਂ ਨੂੰ ਨਿੰਬੂਆਂ ਦੀ ਤਰ੍ਹਾਂ ਨਿਚੋੜਦੇ ਸਨ, ਅੱਜ ਉਹਨਾਂ ਨੂੰ ਸ਼ਰਾਬ ਨਿੰਬੂਆਂ ਦੀ ਤਰ੍ਹਾਂ ਨਿਚੋੜ ਗਿਆ, ਅਫੀਮ ਨਿੰਬੂਆਂ ਦੀ ਤਰ੍ਹਾਂ ਨਿਚੋੜ ਗਈ, ਉਹਨਾਂ ਨੂੰ ਭੁੱਕੀ ਤੇ ਜਰਦਾ ਨਿੰਬੂਆਂ ਦੀ ਤਰ੍ਹਾਂ ਨਿਚੋੜ ਗਿਆ। ਆਓ ਉਸ ਕਲਗੀ ਵਾਲੇ ਦੇ ਚਰਨਾਂ ਦੀ ਲਈਏ ਟੇਕ, ਅੰਦਰੋਂ ਨਾਮ ਦੇ ਰੰਗ ਵਿਚ ਆਪਣੇ ਆਪ ਨੂੰ ਰੰਗੀਏ। ਕਲਗੀ ਵਾਲਿਆ, ਕਿਤੇ ਆਪਣੇ ਗੁਲਾਲ ਦਾ ਇੱਕ ਕਣ ਸੱਤ ਦੇ ਇਸ ਦੇਹੀ ਵੱਲ ਸਫਲ ਹੋ ਸਕੇ, ਕਿਤੇ ਪਿਚਕਾਰੀ ਵਿਚੋਂ 2 ਬੂੰਦਾਂ ਰੰਗ ਦੀਆਂ ਪਾ ਦੇ। ਮਿਹਰ ਕਰ, ਇਹੋ ਜਿਹਾ ਅੰਦਰ ਨੂੰ ਰੰਗ ਦੇ, ਸਾਨੂੰ ਸ਼ਸਤਰ ਪਾਉਣ ਦੀ ਜਾਚ ਵੀ ਆ ਜਾਏ, ਸਾਨੂੰ ਸ਼ਾਸਤਰ ਕਮਾਉਣ ਦੀ ਜਾਚ ਵੀ ਆ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਿਆ ਜੇ। ਆਪ ਜੀ ਨੇ ਬੜੀ ਇਕਾਗਰਤਾ ਨਾਲ ਸਤਿਗੁਰੂ ਜੀ ਦੀ ਬਾਣੀ ਗੁਰੂ ਇਤਿਹਾਸ ਨੂੰ ਸਰਵਣ ਕੀਤਾ ਹੈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।